ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸੁਰੈਣ ਗੁਣ ਉਚਰੈ ਹਰ 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 ਉਰ ਲਿਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਾਰ ਇੱਕ ਨਿਮਖ ਘੜੀ ਮੁਖ ਲਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਾਰ ਇੱਕ ਨਿਮਖ ਘੜੀ ਮੁਖ ਲਾਗ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੇ ਬਖਸ਼ੇ ਹੋਏ ਜੋ ਰੂਹਾਨੀ ਨੇਮ ਨੇ ਉਸ ਅਨੁਸਾਰ ਜਿੱਥੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਸ਼ਬਦ ਚੌਂਕੀਆਂ ਕੀਰਤਨ ਦੀਆਂ ਚੌਂਕੀਆਂ ਰਾਹੀਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਸਿਫਤ ਕੀਤੀ ਜਾਂਦੀ ਹੈ। ਉੱਥੇ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਦਾ ਇਹ ਅਸਥਾਨ ਮੰਜੀ ਸਾਹਿਬ ਗੁਰਦੁਆਰਾ, ਇੱਥੇ ਸੁਬਹਾ ਸ਼ਾਮ ਦੀਵਾਨ ਸੱਜਦੇ ਨੇ। ਆਸਾ ਕੀ ਵਾਰ ਦਾ ਕੀਰਤਨ ਇੱਥੇ ਵੀ ਹੁੰਦਾ ਹੈ। ਉਸ ਤੋਂ ਬਾਅਦ ਜੋ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਹੁਕਮ ਬਖਸ਼ਦੇ ਨੇ, ਉਸ ਹੁਕਮ ਦੀ ਵਿਚਾਰ ਗੁਰੂ ਸਵਾਰੇ ਵਿਦਵਾਨ ਪੁਰਸ਼ ਸਿੰਘ ਸਾਹਿਬਾਨ ਕਰਦੇ ਨੇ। ਔਰ ਇਹ ਦਿਨ ਖਾਸ ਕਰਕੇ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਮਨਾਉਂਦੇ ਹਾਂ, ਸੋਢੀ ਸੁਲਤਾਨ ਸੱਚਾ ਪਾਤਸ਼ਾਹ, ਦੀਨ ਦੁਨੀ ਦਾ ਥੰਮ ਸੱਚਾ ਪਾਤਸ਼ਾਹ, ਅਥਰਬਣ ਭਾਰ ਨੂੰ ਉਤਾਰਨ ਵਾਲਾ ਸੱਚਾ ਪਾਤਸ਼ਾਹ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਹਜ਼ੂਰ ਦੇ ਆਗਮਨ ਪੁਰਬ ਨੂੰ ਸਮਰਪਿਤ ਇਸ ਅਸਥਾਨ ਤੇ ਵਿਸ਼ੇਸ਼ ਗੁਰਮਤ ਦੀਵਾਨ ਸਜਾਏ ਜਾਂਦੇ ਨੇ, ਨਗਰ ਕੀਰਤਨ ਨਿਕਲਦਾ ਹੈ, ਰਾਗ ਦਰਬਾਰ ਸਜਦੇ ਨੇ, ਕਵੀ ਢਾਡੀ ਗੁਰਸਿੱਖ ਸੰਗਤਾਂ ਨੂੰ ਗੁਰੂ ਯਸ ਰਾਹੀਂ ਨਿਹਾਲ ਕਰਦੇ ਨੇ। ਉਸ ਸਤਿਗੁਰੂ ਜੀ ਦੇ ਇਸ ਆਗਮਨ ਪੁਰਬ ਨੂੰ ਮਨਾਉਣ ਲਈ ਆਪਾਂ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਹਰ ਸਾਲ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੀ ਕਥਾ ਦੇ ਸੰਬੰਧ ਵਿੱਚ ਜਦੋਂ ਸ਼ੁਰੂਆਤ ਕਰਨੇ ਆ, ਉਸ ਮਹਾਨ ਆਤਮਾ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 3 ਦਹਾਕਿਆਂ ਤੋਂ ਵੱਧ ਸਮਾਂ 32-33 ਸਾਲ ਆਪ ਸੰਗਤਾਂ ਦੀ ਸੇਵਾ ਇਸ ਅਸਥਾਨ ਤੇ ਬੈਠ ਕੇ ਕੀਤੀ। ਮੇਰੇ ਕਹਿਣ ਤੋਂ ਮੁਰਾਦ ਗੁਰਪੁਰਬ ਵਾਸੀ ਅਤਿ ਸਨਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀ, ਹਰ ਸਾਲ ਆਪਾਂ ਉਹਨਾਂ ਦਾ ਜ਼ਿਕਰ ਕਰਦੇ ਹਾਂ। ਆਓ ਅੱਜ ਤੋਂ ਲੈ ਕੇ 13 ਤਰੀਕ ਤੱਕ ਜੋ ਦਫ਼ਤਰ ਨੇ ਔਰ ਸਨਮਾਨਯੋਗ ਸਿੰਘ ਸਾਹਿਬ ਜੀ ਨੇ ਸੰਦੇਸ਼ ਦਾਸ ਨੂੰ ਭੇਜਿਆ ਹੈ ਗੁਰੂ ਸੰਗਤ ਦੀ ਸੇਵਾ ਕਰਨ ਲਈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਸਨਮੁਖ ਆਪਾਂ ਸਾਰੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਪੁਰਬ ਆ ਰਿਹਾ ਹੈ, ਤੁਸੀਂ ਰਹਿਮਤਾਂ ਕਰੋ, ਸਾਡੇ ਅੰਦਰ ਆਪਣੇ ਸ਼ਬਦ ਦਾ ਪ੍ਰਕਾਸ਼ ਕਰ ਦਿਓ। ਜੋ ਗੁਰੂ ਰਾਮਦਾਸ ਜੀ ਆਪ ਜੀ ਦੇ ਬਚਨ ਨੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ। ਸਤਿਗੁਰੂ ਜੀ ਜਿਸ ਬਾਣੀ ਵਿੱਚ ਆਪ ਬਿਰਾਜਮਾਨ ਹੋ, ਆਪ ਜੀ ਦੇ ਬਚਨ ਨੇ ਕਿ ਸਤਿਗੁਰ ਬਚਨ ਬਚਨ ਹੈ ਸਤਿਗੁਰ, ਜਿਸ ਬਾਣੀ ਵਿੱਚ ਜਿਸ ਬਚਨ ਵਿੱਚ ਜਿਸ ਸ਼ਬਦ ਵਿੱਚ ਆਪ ਜੀ ਬਿਰਾਜਮਾਨ ਹੋ, ਕਿਰਪਾ ਕਰੋ ਉਸ ਸ਼ਬਦ ਦਾ ਪ੍ਰਕਾਸ਼ ਪੂਰੀ ਮਾਨਵਤਾ ਦੇ ਹਿਰਦੇ ਵਿੱਚ ਹੋ ਜਾਏ, ਉਸ ਸ਼ਬਦ ਦੀ ਰਹਿਮਤ ਗੁਰਸਿੱਖਾਂ ਦੇ ਹਿਰਦੇ ਵਿੱਚ ਵਰਤਾ ਰਹੇ ਹੋ, ਅੱਗੇ ਵੀ ਵਰਤਾਉਂਦੇ ਰਹੋ। ਆਓ ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਸਤਿਗੁਰਾਂ ਦੀ ਹੀ ਪਵਿੱਤਰ ਬਾਣੀ ਉਹਨਾਂ ਦੀ ਵਾਰ ਦੇ ਵਿੱਚੋਂ ਹੀ ਸਤਿਗੁਰਾਂ ਨੇ ਸਾਨੂੰ ਅੱਜ ਅਸੀਸ ਬਖਸ਼ ਦਿੱਤੀ ਸਭ ਨੂੰ। ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰਾਂਗੇ। ਆਪ ਜਿਤਨੇ ਇਸ ਅਸਥਾਨ ਤੇ ਬੈਠੇ ਹੋ ਜਾਂ ਦੇਸ਼ ਪ੍ਰਦੇਸ਼ ਜਿੱਥੇ ਬੈਠੇ ਆਪ ਜੀ ਸੁਣ ਰਹੇ ਹੋ, ਦਾਸ ਇੱਕ ਬੇਨਤੀ ਕਰਦਾ, ਕੋਈ ਵੀ ਬੁਲਾਰਾ ਬੋਲਦਾ ਹੈ ਸੱਚ ਇਹ ਵਿਸੰਗਤ ਜੀ ਉਹਨੂੰ ਆਪਣੇ ਧੁਰ ਅੰਦਰ ਤੋਂ ਅਸੀਸ ਦਿਓ। ਉਹ ਖਿਆਲ ਦੇ ਰੂਪ ਚ ਹੈ, ਫੁਰਨੇ ਦੇ ਰੂਪ ਚ ਹੈ, ਭਾਵੇਂ ਸਾਨੂੰ ਅਸੀਂ ਕਹਾਂਗੇ ਵੀ ਉਹ ਖਿਆਲ ਨਾਲ ਉਸ ਫੁਰਨੇ ਨਾਲ ਕੀ ਹੋ ਸਕਦਾ। ਯਾਦ ਰੱਖਿਓ ਆ ਸੰਸਾਰ ਵੀ ਤਾਂ ਪਰਮਾਤਮਾ ਦਾ ਫੁਰਨਾ ਹੀ ਹੈ ਨਾ। ਆ ਫੁਰਨੇ ਜਦੋਂ ਸਫੁਰ ਹੋਇਆ ਇਹ ਸ੍ਰਿਸ਼ਟੀ ਰਚ ਦਿੱਤੀ। ਜਿਹੋ ਜਿਹੇ ਫੁਰਨੇ ਅਸੀਂ ਕਿਸੇ ਇਨਸਾਨ ਦੇ ਪ੍ਰਤੀ ਬਣਾਉਂਦੇ ਹਾਂ ਉਸ ਦਾ ਸੰਦੇਸ਼ ਉਸ ਦੂਸਰੇ ਬੰਦੇ ਤੱਕ ਜ਼ਰੂਰ ਪਹੁੰਚਦਾ ਹੈ। ਇਸ ਕਰਕੇ ਆਓ ਆਪ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ ਮਹੱਲਾ ਚੌਥਾ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੁਰਦੁਆਰਾ ਰਾਮਸਰ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇੱਕ ਥਾਂ ਤੇ ਸੰਗ੍ਰਹਿ ਕੀਤੀ, ਇਕੱਠੀ ਕੀਤੀ, ਜਿਸ ਨੂੰ ਅਸੀਂ ਆਪਣੀ ਸ਼ਬਦਾਵਲੀ ਚ ਇਹ ਵੀ ਕਹਿੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ। ਉਸ ਤੋਂ ਬਾਅਦ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਰਾਇਆ ਹੈ। ਉਸ ਵਕਤ ਜਦੋਂ ਸਤਿਗੁਰੂ ਸੰਪਾਦਨਾ ਕਰਾ ਰਹੇ ਨੇ ਤੇ ਉਸ ਤੋਂ ਬਾਅਦ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਨ੍ਹਾਂ ਨੇ ਸੰਪੂਰਨਤਾ ਕੀਤੀ ਹੈ। ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਨੇ ਸਵਰੂਪ ਲਿਖਿਆ ਅੰਮ੍ਰਿਤਸਰ ਦੀ ਧਰਤੀ ਤੇ। ਰਵਾਇਤ ਹੈ ਕਿ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰਾਂ ਨੇ ਮੁੱਖ ਤੋਂ ਬਾਣੀ ਉਚਾਰਨ ਕਰਕੇ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਸਵਰੂਪ ਲਿਖਾਇਆ, ਜਿਸ ਲਈ ਅਸੀਂ ਸ਼ਬਦ ਦਮਦਮੀ ਬੀੜ ਵੀ ਵਰਤਦੇ ਹਾਂ। ਪਰ ਅਰਜ਼ ਹੈ ਜਦੋਂ ਪੰਚਮ ਪਾਤਸ਼ਾਹ ਸਤਿਗੁਰੂ ਸੰਪਾਦਨਾ ਕਰ ਰਹੇ ਨੇ ਉਸ ਵਿਚ ਸਤਿਗੁਰਾਂ ਨੇ ਤਰਤੀਬ ਦਿੰਦਿਆਂ ਹੋਇਆ ਜਿੱਥੇ ਜਪਜੀ ਸਾਹਿਬ ਹੈ ਉਸ ਤੋਂ ਬਾਅਦ ਜਿਹੜਾ ਉਸ ਵਕਤ ਦਾ ਰੋਜ਼ ਦਾ ਨੇਮ ਸੀ ਉਹ ਹੈ, ਫਿਰ ਸਤਿਗੁਰਾਂ ਨੇ ਸ੍ਰੀ ਰਾਗ ਤੋਂ ਆਰੰਭਤਾ ਕੀਤੀ ਹੈ। ਥੋੜਾ ਜਿਹਾ ਸਿਰਫ ਕਿਉਂਕਿ ਵਾਰ ਦੇ ਵਿੱਚੋਂ ਹੁਕਮ ਆਇਆ ਤੇ ਵਾਰ ਦੀ ਆਰੰਭਤਾ ਦੀ ਹੀ ਪਹਿਲੀ ਪੌੜੀ ਹੁਕਮ ਹੈ। ਦੋ ਸ਼ਲੋਕ ਨੇ ਇਸ ਨਾਲ ਸੰਬੰਧਤ। ਸਤਿਗੁਰਾਂ ਨੇ ਜਿੱਥੇ ਸ਼ਬਦ ਪਹਿਲਾਂ ਦਰਜ ਕੀਤੇ ਗੁਰੂ ਸਾਹਿਬਾਨ ਦੇ, ਉਸ ਤੋਂ ਬਾਅਦ ਅਸ਼ਟਪਦੀਆਂ ਦਰਜ ਕੀਤੀਆਂ, ਫਿਰ ਸਤਿਗੁਰਾਂ ਨੇ ਸ਼ੰਤ ਦਰਜ ਕੀਤੇ, ਉਸ ਤੋਂ ਬਾਅਦ ਸਤਿਗੁਰਾਂ ਨੇ ਫਿਰ ਵਾਰ ਦਰਜ ਕੀਤੀ, ਵਾਰਾਂ ਦਰਜ ਕੀਤੀਆਂ, ਉਸ ਤੋਂ ਬਾਅਦ ਸਤਿਗੁਰਾਂ ਨੇ ਫਿਰ ਭਗਤ ਸਾਹਿਬਾਨਾਂ ਜੀ ਦੀ ਬਾਣੀ ਦਰਜ ਕੀਤੀ। ਇਸ ਤਰ੍ਹਾਂ ਤਕਰੀਬਨ ਸਾਰੀ ਤਰਤੀਬ ਸਤਿਗੁਰਾਂ ਨੇ ਬਾਣੀ ਵਿੱਚ ਦਿੱਤੀ। ਇੱਥੇ ਇੱਕ ਅਰਜ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਜਿੱਥੇ ਅਸੀਂ ਰਾਗ ਪੜ੍ਹਨੇ ਹਾਂ ਉੱਥੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਂ, ਕਿਉਂਕਿ ਆਪ ਨੂੰ ਜਦੋਂ ਹੁਕਮਨਾਮਾ ਵਾਰ ਵਿੱਚ ਹੁੰਦਾ, ਪ੍ਰਚਾਰਕ ਵੀਰ ਵਿਆਖਿਆ ਵਾਲੇ ਗੁਰਮੁਖ ਜ਼ਰੂਰ ਇਸ ਸਬੰਧੀ ਸੰਖੇਪ ਦੱਸਦੇ ਨੇ। ਦੇਖੋ ਜਿਹੜੀਆਂ ਵਾਰਾਂ ਨੇ ਉਹ ਅਸਲ ਚ ਪੌੜੀਆਂ ਦਾ ਰੂਪ ਹੀ ਨੇ। ਮੈਂ ਤਾਂ ਇਹ ਅਰਥ ਕਰਨ ਲੱਗਾ ਬਿਲਾਵਲ ਕੀ ਵਾਰ ਲਿਖਿਆ ਮਹਾਰਾਜ ਨੇ ਸਰਲੇਖ ਦਿੱਤਾ। ਬਿਲਾਵਲ ਰਾਗ ਹੈ ਤੇ ਬਿਲਾਵਲ ਰਾਗ ਵਿੱਚ ਵਾਰ ਹੈ। ਇਸ ਰਾਗ ਦੇ ਗਾਉਣ ਦਾ ਜਿਹੜਾ ਵਕਤ ਹੈ ਉਹ ਵੀ ਆਹ ਵੇਲਾ ਜਦੋਂ ਆਪਾਂ ਕਥਾ ਕਰ ਰਹੇ ਹਾਂ। ਆਪ ਜੀ ਦੇਖਿਓ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਜਿਹੜੀ ਦੂਸਰੀ ਚੌਕੀ ਲੱਗਦੀ ਹੈ ਉਸ ਨੂੰ ਆਪਾਂ ਬਿਲਾਵਲ ਦੀ ਚੌਕੀ ਕਹਿੰਦੇ ਹਾਂ। ਸਿਆਣੇ ਵਿਦਵਾਨ ਕੀਰਤਨੀਏ ਦੱਸਦੇ ਆ ਕਿ ਬਿਲਾਵਲ ਦੀ ਚੌਕੀ ਜਿਹੜੀ ਹੈ ਦਿਨ ਦੇ ਦੂਜੇ ਪਹਿਰ ਵਿੱਚ ਲੱਗਦੀ ਹੈ। ਇਹ ਵੇਲਾ ਜਿਹੜਾ ਜਾ ਰਿਹਾ ਹੈ ਇਹ ਹੈ ਵੀ ਸੱਚਮੁੱਚ ਬਿਲਾਵਲ ਰਾਗ ਦੇ ਗਾਉਣ ਦਾ ਵੇਲਾ ਹੈ, ਕਿਉਂਕਿ ਹਰ ਰਾਗ ਜਿਹੜਾ ਉਹਦਾ ਵੇਲਾ ਵੱਖਰਾ ਵੱਖਰਾ ਹੈ। ਬਿਲਾਵਲ ਦਾ ਵੇਲਾ ਚੱਲ ਰਿਹਾ ਤੇ ਬਿਲਾਵਲ ਰਾਗ ਹੈ। ਉਂਝ ਵੈਸੇ ਬਿਲਾਵਲ ਦਾ ਅਰਥ ਪ੍ਰਸੰਨਤਾ ਹੁੰਦਾ, ਖੁਸ਼ੀ ਹੁੰਦਾ ਹੈ, ਤੇ ਇਹ ਬਿਲਾਵਲ ਰਾਗ ਹੈ। ਸਤਿਗੁਰਾਂ ਨੇ ਇਸ ਰਾਗ ਦਾ ਨਾਮ ਜੋ ਹੈ ਇਹ ਬਿਲਾਵਲ ਦਿੱਤਾ ਹੈ। ਇਸ ਤੋਂ ਅਗਲੀ ਬੇਨਤੀ, ਹੁਣ ਜਿਹੜੀ ਵਾਰ ਹੈ ਇਸ ਦੇ ਅਰਥ ਭਾਵੇਂ ਵਿਦਵਾਨਾਂ ਨੇ ਬਹੁਤ ਕੀਤੇ ਨੇ, ਵਾਰ ਦਾ ਅਰਥ ਹਮਲਾ ਵੀ ਕੀਤਾ, ਵਾਰ ਦਾ ਅਰਥ ਧੱਕਾ ਮਾਰਨਾ ਵੀ ਕੀਤਾ, ਵਾਰ ਦਾ ਅਰਥ ਧਿੱਕ ਤੇ ਘੇਰਾ ਵੀ ਕੀਤਾ। ਪਰ ਅਸੀਂ ਸਿੱਧੇ ਜੇ ਅਰਥ ਕਰਾਂਗੇ ਕਿ ਕਾਵ ਰਚਨਾ ਵਿੱਚ, ਕਾਵਿ ਸ਼ੰਦਾਬੰਦੀ ਵਿੱਚ, ਉਹ ਰਚਨਾ ਜਿਹਦੇ ਵਿੱਚ ਸੂਰਮਿਆਂ ਦੀ ਸੂਰਮ ਗਤੀ ਦਾ ਬਿਆਨ ਕੀਤਾ ਜਾਂਦਾ ਹੈ। ਫਿਰ ਬੇਨਤੀ ਸੁਣਿਓ, ਵਾਰ ਜੋ ਸੰਸਾਰੀ ਤੌਰ ਤੇ ਕਹਾਂਗੇ ਕਿ ਵਾਰ ਉਹ ਜਿਸ ਰਚਨਾ ਵਿੱਚ ਸੂਰਮਿਆਂ ਦੀਆਂ ਬਹਾਦਰੀ ਦੇ ਜਿਹੜੇ ਕਾਰਨਾਮੇ ਨੇ ਉਹਨਾਂ ਨੂੰ ਬਿਆਨ ਕੀਤਾ ਜਾਂਦਾ ਤੇ ਗਾ ਕੇ ਕੀਤਾ ਜਾਂਦਾ ਹੈ। ਇਸ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਜਿਹੜੀ ਵਾਰ ਬਾਹਰ ਸਥੂਲਤਾ ਦੀ ਵਿਆਖਿਆ ਕਰ ਰਹੀ ਸੀ, ਬਾਹਰ ਮੁਖੀ ਸੂਰਮੇ ਜਿਹੜੇ ਨੇ ਆਪਸ ਚ ਭਿੜਦੇ ਨੇ, ਇੱਕ ਹਾਰਦਾ ਦੂਸਰਾ ਜਿੱਤਦਾ, ਤੇ ਨੇਕੀ ਕਰਕੇ ਜਿਹੜਾ ਨੇਕੀ ਜਿੱਤਣ ਵਾਲਾ ਹੈ, ਸੱਚਮੁੱਚ ਨੇਕੀ ਵਾਲਾ ਇਨਸਾਨ, ਫਿਰ ਬਾਅਦ ਵਿੱਚ ਲੋਕ ਢਾਡੀ ਵੀਰ ਜਿਹੜੇ ਨੇ ਸਦੀਆਂ ਤੱਕ ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਯਸ, ਉਹਨਾਂ ਦੀ ਛੰਦਾਬੰਦੀ ਰਾਹੀਂ ਸਿਬਤ ਕਰਦੇ ਆ। ਇਹੀ ਕਾਰਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਸਤਿਗੁਰਾਂ ਨੇ ਜਿੱਥੇ 22 ਵਾਰਾਂ ਦਰਜ ਕੀਤੀਆਂ ਉੱਥੇ 9 ਧੁਨੀਆਂ ਦਾ ਜ਼ਿਕਰ ਵੀ ਆਉਂਦਾ ਹੈ, ਜਿਹੜਾ ਖਾਸ ਕਰਕੇ ਆਪਾਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹਾਂ ਤੇ ਅਸੀਂ ਪੜ੍ਹਦੇ ਹਾਂ, ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੈ ਕੀ ਧੁਨੀ, ਜਿਵੇਂ ਉੱਥੇ ਧੁਨੀ ਸ਼ਬਦ ਵਰਤਿਆ ਹੈ, ਇਸੇ ਤਰ੍ਹਾਂ ਇਸ ਧੁਨੀ ਸਮੇਤ 8 ਹੋਰ ਧੁਨੀਆਂ ਨੇ ਜਿਹੜੀਆਂ ਸਤਿਗੁਰਾਂ ਨੇ ਵਾਰਾਂ ਦੇ ਨਾਲ ਦਰਜ ਕੀਤੀਆਂ। ਥੋੜੀ ਜੀ ਬੇਨਤੀ ਸਿਰਫ ਇਸ ਕਰਕੇ ਜੀ, ਇਹ ਆਰੰਭ ਤਾਂ ਨਾ ਬਿਲਾਵਲ ਕੀ ਵਾਰ, ਇਹਦੇ ਅਰਥ ਕਰਨ ਲਈ ਹੁਣ 9 ਧੁਨੀਆਂ ਨੇ, 22 ਵਾਰਾਂ ਨੇ। ਬਾਹਰ ਮੁਖੀ ਤੌਰ ਤੇ ਜਦੋਂ ਅਸੀਂ ਵਾਰ ਦੇਖਦੇ ਹਾਂ, ਬਹਾਦਰਾਂ ਦੇ ਕਾਰਨਾਮੇ ਬਿਆਨ ਕੀਤੇ ਜਾਂਦੇ ਆ। ਸਤਿਗੁਰਾਂ ਨੇ ਬਾਹਰ ਮੁਖੀ ਜਿਹੜੀ ਬਹਾਦਰੀ ਦੇ ਕਾਰਨਾਮਿਆਂ ਦੀ ਸਿਫਤ ਕੀਤੀ ਜਾਂਦੀ ਸੀ, ਉਹਨੂੰ ਇੰਨੀ ਸੂਕਸ਼ਮਤਾ ਵਿੱਚ ਲੈ ਲਿਆ। ਇੱਥੇ ਸੱਚੀ ਮੁੱਚੀ ਜੀ, ਵਾਰਾਂ ਵਿੱਚ 2 ਪੱਖ ਕੀਤੇ ਜਾਂਦੇ ਆ, ਇੱਕ ਮਨਮੁਖਤਾਈ ਹੈ, ਦੂਸਰੀ ਗੁਰਮੁਖਤਾਈ ਹੈ। ਇੱਕ ਪਾਸੇ ਵਿਸ਼ੇ ਵਾਸ਼ਨਾ ਦੀ ਫੌਜ ਹੈ, ਦੂਜੇ ਪਾਸੇ ਦੈਵੀ ਗੁਣਾਂ ਦੀ ਫੌਜ ਹੈ। ਜਿਵੇਂ ਬਾਹਰ ਦੀ ਜੰਗ ਲੜੀ ਜਾਂਦੀ ਹੈ, ਇਸੇ ਤਰ੍ਹਾਂ ਸੱਚਮੁੱਚ ਰੋਜ਼ ਅੰਦਰ ਵੀ ਜੰਗ ਹੁੰਦੀ ਹੈ। ਜਿਵੇਂ ਬਾਹਰ ਤੇ ਕੋਈ ਚੰਗਾ ਬੰਦਾ ਫਤਿਹ ਪਾ ਜਾਏ, ਉਹਦੇ ਜਸ ਕੀਤਾ ਜਾਂਦਾ ਹੈ, ਤੇ ਜਿਹੜਾ ਅੰਦਰ ਦੇ ਦੁਸ਼ਮਨਾਂ ਦੇ ਉੱਤੇ ਫਤਿਹ ਪਾ ਜਾਂਦਾ ਹੈ ਨਾਮ ਨਾਲ, ਸਿਮਰਨ ਨਾਲ, ਬੰਦਗੀ ਨਾਲ, ਸੱਚ ਏਵੇ ਉਸ ਬਹਾਦਰ ਸੂਰਮੇ ਦਾ ਜਸ ਵੀ ਗਾਇਨ ਕੀਤਾ ਜਾਂਦਾ ਹੈ। ਇਸੇ ਕਰਕੇ ਬਾਣੀ ਵਿੱਚ ਜਦੋਂ ਸੂਰਮ ਗਤੀ ਦਾ ਜ਼ਿਕਰ ਕੀਤਾ, ਭਾਵੇਂ ਅਸੀਂ ਉਹਨੂੰ ਬਾਹਰ ਮੁਖੀ ਅਰਥ ਵੀ ਵਰਤਨੇ, ਉਹ ਹੈ ਨਾ ਅੰਦਰੂਨੀ ਕਿ ਗਗਨ ਦਮਾਮਾ ਬਾਜਿਓ, ਪਹਿਲੇ ਜਿਹੜੇ ਬਚਨ ਨੇ ਸ਼ਲੋਕ, ਉਹ ਅੰਦਰੂਨੀ ਨਗਾਰੇ ਨਾਲ, ਦਸਮ ਦਵਾਰ ਅਨੰਦ ਸ਼ਬਦ ਨਾਲ ਸੰਬੰਧਿਤ ਨੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾ। ਦੂਸਰਾ ਬਚਨ ਹੈ, ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਸੂਰਮ ਗਤੀ ਦਾ ਜ਼ਿਕਰ ਹੈ। ਮੈਂ ਫਿਰ ਬੇਨਤੀ ਕਰਾਂ ਜੀ ਕਿ ਸਤਿਗੁਰੂ ਸਾਹਿਬ ਜੀ ਨੇ ਇਸ ਜੀਵ ਨੂੰ ਫਤਿਹ ਪਾਉਣ ਦੇ ਲਈ, ਸੰਸਾਰ ਨੂੰ ਜਿੱਤਣ ਦੇ ਲਈ, ਵਾਸ਼ਨਾ ਤੇ ਫਤਿਹ ਪਾਉਣ ਦੇ ਲਈ ਜਿਹੜੀਆਂ ਬਾਹਰ ਮੁਖੀ ਸਥੂਲ ਵਾਰਾਂ ਗਾਈਆਂ ਜਾਂਦੀਆਂ ਸਨ, ਉਹਨੂੰ ਅਧਿਆਤਮਕ ਤੌਰ ਤੇ ਸੂਕਸ਼ਮਤਾ ਦੇ ਨਾਲ ਜੋੜ ਦਿੱਤਾ। ਇੱਕ ਗੱਲ ਹੋਰ, ਸਤਿਗੁਰੂ ਜੀ ਦੇ ਘਰ ਦੇ ਵਿੱਚ, ਕਿਉਂਕਿ ਅੱਜ ਗਾਇਕੀ ਨਾਲ ਸੰਬੰਧ ਕਾਫੀ ਹੈ, ਅਸੀਂ ਇੱਕ ਸ਼੍ਰੇਣੀ ਵੇਖਦੇ ਹਾਂ ਜਿਹੜੇ ਰਬਾਬੀ ਨੇ, ਜਿਵੇਂ ਭਾਈ ਸਾਹਿਬ ਭਾਈ ਮਰਦਾਨਾ ਜੀ, ਉਹਨਾਂ ਦਾ ਜ਼ਿਕਰ ਮੈਂ ਅੱਗੇ ਕਰਾਂਗਾ। ਭਾਈ ਮਰਦਾਨਾ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਬੇਟੇ ਸਜਾਦਾ ਜੀ ਆਉਂਦੇ, ਉਸ ਤੋਂ ਬਾਅਦ ਭਾਈ ਬਾਬਕ ਦਾ ਜ਼ਿਕਰ ਕਰਨੇ ਆ, ਭਾਈ ਸੱਧੂ ਭਾਈ ਮੱਧੂ ਦਾ ਜ਼ਿਕਰ ਕੀਤਾ ਜਾਂਦਾ। ਇਸ ਦੇ ਨਾਲ ਨਾਲ ਸਤਿਗੁਰੂ ਦੇ ਘਰ ਦੇ ਵਿੱਚ ਢਾਡੀ ਵੀ ਆਉਂਦੇ ਆ, ਜਿਨ੍ਹਾਂ ਦਾ ਸੰਬੰਧ ਵਾਰਾਂ ਗਾਉਣ ਨਾਲ, ਰਬਾਬੀਆਂ ਦਾ ਵੀ ਸੰਬੰਧ ਹੈ ਤੇ ਢਾਡੀਆਂ ਦਾ ਵੀ ਹੈ, ਕਿਉਂਕਿ ਦੋ ਢਾਡੀਆਂ ਦਾ ਅਸੀਂ ਜ਼ਿਕਰ ਬੜਾ ਕਰਨੇ ਆ, ਇੱਕ ਨਥਮਲ ਜੀ, ਭਾਈ ਨਥਮਲ ਜੀ ਤੇ ਭਾਈ ਅਬਦੁੱਲਾ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਉਹਨਾਂ ਦੇ ਤਖ਼ਤ ਨਿਸ਼ਾਨੀ ਵੇਲੇ ਆਪਣੀ ਰਸਨਾ ਤੋਂ ਜਿਹੜੀ ਵਾਰ ਗਾਈ ਉਹਦੇ ਦੋ ਬਚਨ ਸਾਂਭ ਕੇ ਵੀ ਰੱਖੇ ਹੋਏ ਆ। ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ ਗੁਰਮੁਖੋ, ਜਿਵੇਂ ਅਸੀਂ ਇੱਕ ਪੜ੍ਹਨੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਇੱਕ ਇਹ ਦੂਸਰੀ ਉਹਨਾਂ ਦੀ ਪੌੜੀ ਹੈ। ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਸਭ ਵਰਨੀ ਨਾ ਜਾਏ ਕਹੋਂ ਕਿਆ ਗਾਇਕ ਹੈ, ਰੱਬ ਸਸ ਭੈ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਅਬਦੁਲ ਔਰ ਨਥ ਜਸ ਕਹੋ ਬਨਾਇਕ ਹੈ। ਮੇਰੇ ਕਹਿਣ ਤੋਂ ਮੁਰਾਦ ਉਹ ਸਤਿਗੁਰੂ ਦੇ ਘਰ ਦੇ ਵਿਚ ਢਾਡੀ ਨੇ, ਉਂਝ ਢਾਡੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮਦੇਵ ਮਹਾਰਾਜ ਜੀ ਨੇ ਕੀਤੀ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਦੀ ਆਪਣੇ ਲਈ ਭਰਪੂਰ ਵਰਤੋਂ ਕੀਤੀ। ਆਸਾ ਕੀ ਵਾਰ ਵਿਚ ਕਹਿ ਹੋਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਜਾਂ ਅਸੀਂ ਬਚਨ ਪੜ੍ਹਦੇ ਹਾਂ ਹੋਂ ਢਾਡੀ ਵੇਕਾਰ ਕਾਰੇ ਲਾਇਆ। ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਵੀ ਆਪਣੀ ਰਸਨਾ ਤੋਂ ਆਪਣੇ ਆਪ ਨੂੰ ਢਾਡੀ ਕਿਹਾ ਹੈ। ਖੈਰ ਆਪਾਂ ਪ੍ਰਕਰਨ ਤੋਂ ਦੂਰ ਨਹੀਂ ਜਾਵਾਂਗੇ। ਜਿਹੜੀਆਂ ਵਾਰਾਂ ਨੇ ਇਹ ਢਾਡੀ ਸਾਹਿਬ ਗਾਉਂਦੇ ਹੁੰਦੇ ਸਨ। ਸਤਿਗੁਰਾਂ ਨੇ ਇਹ ਦਾਤ ਰਬਾਬੀ ਸਿੰਘਾਂ ਨੂੰ ਵੀ ਬਖਸ਼ ਦਿੱਤੀ। ਇਹੀ ਕਾਰਨ ਕਿ ਅੱਜ ਵੀ ਅੰਮ੍ਰਿਤ ਵੇਲੇ ਤਕਰੀਬਨ ਜ਼ਿਆਦਾ ਗੁਰੂ ਘਰਾਂ ਵਿਚ ਅੰਮ੍ਰਿਤ ਵੇਲੇ ਗੁਰੂ ਕੇ ਕੀਰਤਨੀਏ ਗੁਰਸਿੱਖ ਇਹ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੀ ਆਸਾ ਕੀ ਵਾਰ ਦਾ ਕੀਰਤਨ ਕਰਦੇ। ਥੋੜਾ ਜਿਹਾ ਇੱਕ ਹੋਰ ਅਰਜ਼ ਕਰ ਦੇਵਾਂ। ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਆ ਕਿ ਮੀਰ ਅਬਦੁਲ ਨੇ ਤੇ ਭਾਈ ਨੱਥਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ 72 ਵਾਰਾਂ ਗਾਈਆਂ ਸਨ। ਮੈਂ ਉਹਨਾਂ ਦੇ ਨਾਂ ਦਾ ਤਾਂ ਜ਼ਿਕਰ ਕਰ ਦਿੱਤਾ ਕਿਉਂਕਿ ਅੱਜ ਦੀ ਵਿਆਖਿਆ ਵਿਚ ਹਰ ਬੰਦਾ ਜਿਹੜਾ ਉਹ ਇਹ ਸ਼ੱਕ ਦੀ ਬਿਰਤੀ ਬਹੁਤ ਜ਼ਿਆਦਾ ਜੀ, ਖਿਮਾ ਕਰਿਓ। ਉਹਨਾਂ 72 ਵਾਰਾਂ ਦਾ ਜ਼ਿਕਰ ਕੀਤਾ ਹੈ, ਪਰ ਨਾਲ ਇਹ ਵੀ ਲਿਖਿਆ ਵੀ ਇਹ ਸੁਣਿਆ ਜਾਂਦਾ ਕਿ 72 ਵਾਰਾਂ ਉਹਨਾਂ ਨੇ ਗਾਈਆਂ, ਪਰ ਇਹ ਉਹ ਵਾਰਾਂ ਨੀ ਲੱਭਦੀਆਂ ਕਿਹੜੀਆਂ ਗਾਈਆਂ। ਦੂਸਰਾ ਜ਼ਿਕਰ ਪ੍ਰਿੰਸੀਪਲ ਸਤਬੀਰ ਸਿੰਘ ਕਰਦੇ ਆ, ਉਹ ਕਹਿੰਦੇ ਆ ਕਿ ਮੀਰ ਅਬਦੁਲ ਨੇ ਤੇ ਭਾਈ ਨੱਥਾ ਜੀ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਦਰਜ ਨੇ, ਇਹ 22 ਦੀਆਂ 22 ਵਾਰਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਜਿੱਥੇ ਅਕਾਲ ਤਖ਼ਤ ਸਾਹਿਬ ਹੈ ਇੱਥੇ ਸਨਮੁਖ ਵਿਹੜੇ ਵਿਚ 2 ਮਹੀਨਿਆਂ ਵਿਚ ਇਹਨਾਂ ਨੇ 22 ਦੀਆਂ 22 ਵਾਰਾਂ ਗਾਇਨ ਕਰਕੇ ਸੁਣਾਈਆਂ ਤੇ 9 ਦੀਆਂ 9 ਧੁਨੀਆਂ ਉਸੇ ਤਰਜ ਦੇ ਵਿਚ ਇਹਨਾਂ ਨੇ ਵਾਰਾਂ ਜਿਹੜੀਆਂ ਗਾਈਆਂ ਸਨ। ਉਹਨਾਂ ਮੁਤਾਬਕ ਜਿਸ ਦਿਨ ਇਹਨਾਂ ਵਾਰਾਂ ਦੀ ਸੰਪੂਰਨਤਾ ਹੋਈ ਗਾਇਕੀ ਪੱਖੋਂ ਸਤਿਗੁਰਾਂ ਨੇ ਇਹਨਾਂ ਨੂੰ ਹਾਥੀ ਬਖਸ਼ਿਸ਼ ਕੀਤਾ ਸੀ। ਮੇਰੇ ਕਹਿਣ ਤੋਂ ਮੁਰਾਦ ਕਿ ਇਹ ਜਿਹੜੀਆਂ ਵਾਰਾਂ ਨੇ ਇਹਨਾਂ ਦਾ ਸੰਬੰਧ ਢਾਡੀਆਂ ਨਾਲ ਸੀ। ਇੱਥੇ ਸਤਿਗੁਰੂ ਜੀ ਨੇ ਇੱਕ ਬਖਸ਼ਿਸ਼ ਕੀਤੀ ਹੈ। ਇੱਕ ਤਾਂ ਇਹਨਾਂ ਨੇ ਬਿਲਾਵਲ ਕੀ ਵਾਰ, ਰਾਗ ਬਿਲਾਵਲ ਹੈ ਤੇ ਵਾਰ ਤੇ ਅੱਗੇ ਸ਼ਬਦ ਲਿਖਿਆ ਜੀ ਮਹੱਲਾ ਚੌਥਾ, ਇਹਦਾ ਅਰਥ ਹੋ ਗਿਆ ਬਿਲਾਵਲ ਰਾਗ ਵਿਚ ਵਾਰ ਹੈ ਤੇ ਚੌਥੇ ਪਾਤਸ਼ਾਹ ਦੀ ਵਾਰ ਹੈ। ਥੋੜਾ ਜਿਹਾ ਇਸ ਵਾਰ ਦੇ ਸੰਬੰਧ ਵਿਚ, ਇਸ ਵਾਰ ਦੇ ਅੰਦਰ ਜਿਹੜੀਆਂ ਪੌੜੀਆਂ ਨੇ, ਕਿਉਂਕਿ ਅੱਜ ਜਿਹੜਾ ਹੁਕਮਨਾਮਾ ਆਇਆ ਇਹ ਪਹਿਲੀ ਪੌੜੀ ਤੇ 2 ਸਲੋਕ ਨੇ, ਉਂਜ ਇਸ ਬਿਲਾਵਲ ਕੀ ਵਾਰ ਦੇ ਅੰਦਰ 13 ਪੌੜੀਆਂ ਨੇ ਤੇ 27 ਇਹਦੇ ਵਿਚ ਸਲੋਕ ਨੇ। ਗੁਰਮੁਖੋ ਫਿਰ ਸੁਣਿਓ, 13 ਪੌੜੀਆਂ ਨੇ ਬਿਲਾਵਲ ਕੀ ਵਾਰ ਦੀਆਂ, 27 ਇਹਦੇ ਵਿਚ ਸ਼ਲੋਕ ਨੇ। ਪੌੜੀਆਂ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਜੀ ਦੀਆਂ ਨੇ ਤੇ ਜਿਹੜੇ 27 ਸ਼ਲੋਕ ਨੇ ਇਹਨਾਂ ਵਿਚ ਇੱਕ ਸ਼ਲੋਕ ਸਿਰਫ ਗੁਰੂ ਰਾਮਦਾਸ ਦਾ ਜਿਹੜਾ ਅੱਜ ਆਰੰਭ ਵਿਚ ਆ ਗਿਆ, 2 ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ ਤੇ ਬਾਕੀ 24 ਸ਼ਲੋਕ ਜਿਹੜੇ ਇਸ ਵਾਰ ਨਾਲ ਆਉਣੇ ਨੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ। ਫਿਰ ਬੇਨਤੀ, 13 ਪੌੜੀਆਂ, 27 ਸ਼ਲੋਕ, 27 ਸ਼ਲੋਕਾਂ ਵਿਚੋਂ ਇੱਕ ਸ਼ਲੋਕ ਗੁਰੂ ਰਾਮਦਾਸ ਜੀ ਦਾ, 2 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ, 24 ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ। ਤਕਰੀਬਨ ਸਾਰੀਆਂ ਪੌੜੀਆਂ ਨਾਲ ਸਤਿਗੁਰਾਂ ਨੇ 2-2 ਸ਼ਲੋਕ ਦਰਜ ਕੀਤੇ ਆ। ਬਸ ਇੱਕ 7ਵੀਂ ਪੌੜੀ ਹੈ ਜਿਹਦੇ ਨਾਲ ਸਤਿਗੁਰਾਂ ਨੇ 3 ਸ਼ਲੋਕ ਦਰਜ ਕੀਤੇ ਆ। ਮੈਨੂੰ ਬਖਸ਼ ਦਿਆ ਜੇ ਮੈਂ ਇਸ ਕਰਕੇ ਕਿਉਂਕਿ ਵਾਰ ਦੀ ਆਰੰਭਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਆ, ਭਾਈ ਗੁਰਸਿੱਖੋ ਗੁਰੂ ਅਰਜਨ ਸਾਹਿਬ ਲਿਖਾ ਰਹੇ ਆ ਕਿ ਬਿਲਾਵਲ ਰਾਗ ਦੀ ਵਾਰ ਹੈ, ਇਸ ਵਾਰ ਦੀਆਂ ਪੌੜੀਆਂ ਦੇ ਗਾਇਨ ਕਰਤਾ ਉਚਾਰਨ ਕਰਤਾ ਜਿਹੜੇ ਨੇ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ। ਗੁਰਮੁਖੋ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ, ਕਿਉਂਕਿ ਇੱਕ ਤਾਂ ਗੁਰੂ ਰਾਮਦਾਸ ਜੀ ਦੀ ਜੀ ਬਾਣੀ ਹੈ 30 ਰਾਗਾਂ ਵਿੱਚ ਹੈ, ਦੂਸਰਾ ਜਿਹੜਾ ਮੈਂ ਵਾਰਾਂ ਦਾ ਜ਼ਿਕਰ ਕਰ ਰਿਹਾ 22 ਵਾਰਾਂ ਵਿੱਚੋਂ ਸਭ ਤੋਂ ਜ਼ਿਆਦਾ ਵਾਰਾਂ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ 8 ਵਾਰਾਂ ਆਪਣੀ ਰਸਨਾ ਤੋਂ ਉਚਾਰਨ ਕੀਤੀਆਂ ਨੇ, ਉਹਨਾਂ 8 ਵਾਰਾਂ ਵਿੱਚੋਂ ਬਿਲਾਵਲ ਰਾਗ ਦੀ ਇਹ ਵਾਰ ਹੈ, ਚੌਥੇ ਸਤਿਗੁਰਾਂ ਨੇ ਉਚਾਰਨ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਥੇ ਸਤਿਗੁਰੂ ਆਰੰਭ ਵਿੱਚ ਇਹ ਮੰਗਲ ਦੇ ਰਹੇ ਆ, ਇਹਨੂੰ ਵਸਤੂ ਨਿਰਦੇਸ਼ ਮੰਗਲ ਵੀ ਕਿਹਾ ਜਾਂਦਾ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਰਚਨਾਕਾਰ ਕੋਈ ਰਚਨਾ ਕਰਦਾ ਕਵਿਤਾ ਵਿੱਚ, ਉੱਤੇ ਉਹ ਆਪਣੇ ਵੱਲੋਂ ਜਦੋਂ ਮੰਗਲ ਦਿੰਦਾ ਤੇ ਉਸ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਮੰਗਲ ਉੱਤੇ ਦੇ ਦਿੱਤਾ ਇਹ ਸੂਚਨਾ ਦੇ ਰਿਹਾ ਹੈ ਕਿ ਅੱਗੇ ਜਿਹੜੀ ਤੁਸੀਂ ਰਚਨਾ ਪੜੋਗੇ ਉਸ ਵਿੱਚ ਇਹਦਾ ਹੀ ਜ਼ਿਕਰ ਹੋਵੇਗਾ। ਇਹ ਮੰਗਲ ਹੈ ਇੱਕ ਓਅੰਕਾਰ, ਇਹਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੱਕ ਨੇ, ਸਿੱਧੇ ਅਰਥ ਕਰੀਏ ਆਪਾਂ ਅਦੁੱਤੀ ਨੇ, ਉਹਨਾਂ ਵਰਗਾ ਹੋਰ ਦੂਜਾ ਕੋਈ ਨਹੀਂ। ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ, ਉਹਨਾਂ ਤੱਕ ਪਹੁੰਚਣ ਦਾ ਜਿਹੜਾ ਜ਼ਰੀਆ ਹੈ, ਜਾਂ ਉਹਨਾਂ ਵਿੱਚ ਜਿਹੜਾ ਸਾਨੂੰ ਅਭੇਦ ਕਰ ਸਕਦਾ ਹੈ, ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰਾਂ ਦੀ ਨਦਰ, ਸਤਿਗੁਰਾਂ ਦੀ ਦਿਆਲਤਾ, ਸਤਿਗੁਰਾਂ ਦੀ ਕਿਰਪਾ ਹੈ। ਇਹ ਸਤਿਗੁਰਾਂ ਨੇ ਬਿਲਾਵਲ ਕੀ ਵਾਰ ਮਹੱਲਾ ਚੌਥਾ ਲਿਖ ਕੇ ਉਪਰ ਮੰਗਲ ਦੇ ਦਿੱਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਲੋਕ ਮਹੱਲਾ ਚੌਥਾ।
ਹੁਣ ਇਸ ਵਿੱਚ ਮੈਂ ਅਰਜ਼ ਕੀਤੀ, ਗੁਰੂ ਰਾਮਦਾਸ ਜੀ ਦਾ ਇੱਕੋ ਸਲੋਕ ਹੈ ਤੇ ਉਹ ਵੀ ਸਲੋਕ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਦਰਜ ਕਰ ਦਿੱਤਾ। ਸਲੋਕ ਦਾ ਅਰਥ ਵੈਸੇ ਸਿਫਤ ਵੀ ਹੁੰਦਾ ਹੈ। ਇਹ ਹੈ ਕਿ ਭਾਈ ਗੁਰਸਿੱਖੋ, ਜਿਹੜਾ ਸਲੋਕ ਆਪ ਪੜਨ ਜਾ ਰਹੇ ਹੋ, ਜਿਸ ਸਲੋਕ ਨੂੰ ਤੁਸੀਂ ਕਥਾ ਕਰਨ ਜਾ ਰਹੇ ਹੋ, ਜਿਸ ਸਲੋਕ ਨੂੰ ਤੁਸੀਂ ਗਾਇਨ ਕਰਨ ਜਾ ਰਹੇ ਹੋ, ਜਿਸ ਸਲੋਕ ਦੀ ਵਿਚਾਰ ਕਰਨ ਜਾ ਰਹੇ ਹੋ, ਇਹ ਸਲੋਕ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ।
ਹਰੇ ਉੱਤਮ ਹਰ ਪ੍ਰਭ ਗਾਵਿਆ।
ਹੁਣ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਹਰ ਉੱਤਮ ਹਰ ਪ੍ਰਭ ਗਾਵਿਆ। ਹਰ ਦਾ ਅਰਥ ਹੋ ਗਿਆ ਖਰੀ ਪਰਮਾਤਮਾ ਵਾਹਿਗੁਰੂ ਜੀ, ਦੁੱਖਾਂ ਨੂੰ ਕਰਨ ਵਾਲਾ, ਖਰਿਆਂ ਭਰਿਆਂ ਕਰਨ ਵਾਲਾ, ਜਿਹੜੇ ਸਭ ਤੋਂ ਉੱਤਮ ਨੇ, ਜਿਹਦੇ ਤੋਂ ਉੱਚਾ, ਜਿਹਦਾ ਤੋਂ ਸ੍ਰੇਸ਼ਟ ਕੋਈ ਨਹੀਂ। ਕਹਿੰਦੇ ਨੇ ਭਾਈ ਗੁਰਸਿੱਖੋ, ਜਿਹੜੇ ਖਰੀ ਪਰਮਾਤਮਾ ਸਭ ਤੋਂ ਉੱਤਮ ਨੇ, ਸ੍ਰੇਸ਼ਟ ਨੇ, ਉਸ ਖਰੀ ਪਰਮੇਸ਼ਵਰ ਜਿਹਨੂੰ ਅਸਾਂ ਗਾਵਿਆ ਹੈ, ਉਸ ਪਰਮਾਤਮਾ ਦੀ ਸਿਫਤ ਕੀਤੀ, ਉਹਦਾ ਕੀਰਤਨ ਕੀਤਾ, ਤੇ ਕਿਸ ਰਾਗ ਵਿੱਚ ਕੀਤਾ? ਅੱਗੇ ਸਤਿਗੁਰੂ ਜ਼ਿਕਰ ਕਰ ਰਹੇ ਹਾ,
ਕਰਨਾਦ ਬਿਲਾਵਲ ਰਾਗ।
ਮਹਾਰਾਜ ਬਖਸ਼ਿਸ਼ ਕਰ ਰਿਹਾ ਕਰਨਾਦ ਬਿਲਾਵਲ ਰਾਗ। ਕਰਨਾਦ ਦਾ ਅਰਥ ਅਸੀਂ ਗਾਇਕੀ ਨਾਲ ਹੀ ਕਰਾਂਗੇ। ਉਂਜ ਨਾਦ ਦੇ ਲਫ਼ਜ਼ੀ ਅਰਥਾਂ ਬਹੁਤ ਨੇ, ਆਹਤ ਨਾਦ ਵੀ ਕਹੇ, ਅਨਦ ਨਾਦ ਵੀ ਕਹੇ, ਪਰ ਇੱਥੇ ਹੈ ਸਤਿਗੁਰੂ ਕਹਿੰਦੇ ਨੇ ਅਸੀਂ ਬਿਲਾਵਲ ਰਾਗ ਵਿੱਚ ਇਹਨੂੰ ਗਾਇਨ ਕੀਤਾ ਹੈ। ਹਰੀ ਪਰਮਾਤਮਾ ਜਿਹੜੇ ਸਭ ਤੋਂ ਸ੍ਰੇਸ਼ਟ ਨੇ, ਸਭ ਤੋਂ ਉੱਚੇ ਨੇ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਅਸੀਂ ਬਿਲਾਵਲ ਰਾਗ ਵਿੱਚ ਨਾਦ ਕਰਕੇ, ਕਹਿਣ ਤੋਂ ਮੁਰਾਦ ਕਿ ਬਿਲਾਵਲ ਰਾਗ ਦੇ ਵਿੱਚ ਉਸ ਪਰਮਾਤਮਾ ਨੂੰ ਗਾਉਣਾ ਕੀਤਾ ਹੈ। ਥੋੜਾ ਜਿਹਾ ਇਸ ਅੰਮ੍ਰਿਤ ਬਾਣੀ ਇਸ ਤੁਕ ਤੇ ਆਪਾਂ ਜ਼ਰੂਰ ਵਿਚਾਰ ਕਰਨੀ ਹੈ। ਅੱਗੇ ਸਾਰਾ 2 ਸਲੋਕਾਂ ਚ ਪ੍ਰਕਰਨ ਇਹੀ ਚੱਲਣਾ। ਮੈਂ ਆਪ ਨੂੰ ਹੁਣੇ ਬੇਨਤੀ ਕੀਤੀ ਵੀ ਸਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ, ਇੱਕ ਤਾਂ ਆਪ ਨੂੰ ਪਤਾ ਹੈ ਕਾਵਕ ਰੂਪ ਹੈ, ਕਵਿਤਾ ਹੈ। ਇਹ ਵਾਹਿਗੁਰੂ ਇਸ ਕਵਿਤਾ ਦੇ ਅਰਥ ਆਮ ਕਵਿਤਾ ਨਹੀਂ ਕਰਨੇ, ਕਿਉਂਕਿ ਕਥਾ ਕਰਨ ਲਈ ਤਾਂ ਸਾਨੂੰ ਸ਼ਬਦ ਵਰਤਣੇ ਪੈਣਗੇ। ਜਦੋਂ ਛੰਦਾਬੰਦੀ ਦਾ, ਮਾਤਰਾਂ ਦਾ ਜ਼ਿਕਰ ਕਰਾਂਗੇ ਕਿ ਸਤਿਗੁਰਾਂ ਨੇ ਇਹ ਬਾਣੀ ਜਿਹੜੀ ਹੈ ਇਹ ਸਾਰੀ ਕਾਵ ਰੂਪ ਵਿੱਚ ਉਚਾਰਨ ਕੀਤੀ ਹੈ। ਉਸ ਵਿੱਚ ਹਜ਼ੂਰ ਪਾਤਸ਼ਾਹ ਜੀ ਨੇ ਜਦੋਂ ਬਾਣੀ ਉਚਾਰਨ ਕਰਦੇ ਆ ਤੇ ਉਸ ਵਕਤ ਹਜ਼ੂਰ ਨੇ ਰਾਗ ਦੀ ਵਰਤੋਂ ਕੀਤੀ ਹੈ। ਅਸੀਂ 30 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਨੇ, ਉਸ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਨੇ, ਵਾਹਿਗੁਰੂ ਜੀ ਜਦੋਂ ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਕੀਤੀ, ਮੈਂ ਉਹਦਾ ਜ਼ਿਕਰ ਕਰ ਰਿਹਾ। ਹੁਣ ਅਸੀਂ 31 ਰਾਗ ਕਹਿੰਦੇ ਹਾਂ ਜਦੋਂ ਸੰਪੂਰਨਤਾ ਹੋਈ ਹੈ, 31 ਰਾਗਾਂ ਚ ਬਾਣੀ ਪੜ੍ਹਨੀ ਹੈ। ਇਸ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਪਰਮਾਤਮਾ ਦੀ ਸਿਫਤ ਹੈ ਉਸ ਨੂੰ ਰਾਗ ਦੇ ਵਿੱਚ ਗਾਇਨ ਕੀਤਾ ਹੈ। ਸਤਿਗੁਰਾਂ ਨੇ ਉਹਦੀ ਸਿਫਤ ਪਰਮਾਤਮਾ ਦੀ ਰਾਗਾਂ ਵਿੱਚ ਕੀਤੀ ਹੈ। ਸਾਰੀ ਬਾਣੀ ਜਿਹੜੀ ਹੈ ਕੁਛ ਕੁ ਇੱਛਾ ਸੱਦ ਕੇ ਸਾਰੀ ਬਾਣੀ ਜਿਹੜੀ ਉਹ ਰਾਗ ਬੱਧ ਹੈ, ਉਹ ਰਾਗ ਦੀ ਬੰਦਿਸ਼ ਵਿੱਚ ਹੈ। ਥੋੜਾ ਜਿਹਾ ਸਤਿਗੁਰਾਂ ਨੇ ਇੱਕ ਹੋਰ ਬਖਸ਼ਿਸ਼ ਕੀਤੀ। ਜਦੋਂ ਅਸੀਂ ਬਾਣੀ ਦੇ ਰਾਗ ਦਾ ਜ਼ਿਕਰ ਕਰਨੇ ਆ, ਬਹੁਤ ਗਹਿਰਾ ਵਿਸ਼ਾ ਹੈ ਵਿਦਵਾਨਾਂ ਦਾ, ਖਾਸ ਕਰਕੇ ਗਾਇਕੀ ਨਾਲ ਸੰਬੰਧਿਤ ਵੀਰਾਂ ਦਾ ਵਿਸ਼ਾ ਹੈ। ਸਤਿਗੁਰਾਂ ਨੇ ਇਸ ਰਾਗ ਦੇ ਭਾਂਡੇ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕੀਤੀ ਹੈ, ਕਿਉਂਕਿ ਰਾਗ ਦਾ ਸੰਬੰਧ ਮੈਂ ਅਰਜ਼ ਕੀਤੀ ਗਾਇਕੀ ਨਾਲ ਹੈ। ਸਤਿਗੁਰਾਂ ਨੇ ਰਬਾਬ ਦੀ ਵਰਤੋਂ ਕੀਤੀ ਹੈ। ਜਦੋਂ ਸੰਗੀਤ ਵਿੱਚ ਕੋਈ ਚੀਜ਼ ਮਿਲਾ ਕੇ ਗਾਈ ਜਾਏਗੀ, ਫਿਰ ਬੇਨਤੀ ਸੁਣਿਓ ਕਿ ਸੰਗੀਤ ਇੱਕ ਰੱਬ ਦੀ ਉਹ ਦਾਤ ਹੈ। ਕਈ ਵਾਰੀ ਸ਼ਬਦ ਦੀ ਸਮਝ ਨਾ ਵੀ ਪੈਂਦੀ ਹੋਵੇ ਤੇ ਸੰਗੀਤ ਵੀ ਬੰਦੇ ਦੇ ਉੱਤੇ ਬੜਾ ਵੱਡਾ ਅਸਰ ਕਰ ਜਾਂਦਾ ਹੈ। ਸੰਗੀਤ ਇੱਥੇ ਇੱਕ ਵਾਰ ਮੈਂ ਅਰਜ਼ ਕੀਤੀ ਸੀ ਕਿ ਜਦੋਂ ਕੋਈ ਬੰਦਾ ਵਖਿਆਨ ਕਰਦਾ, ਕਿਉਂਕਿ ਇੱਥੇ ਥੋੜਾ ਜਿਹਾ ਰਾਗ ਦਾ ਜ਼ਿਕਰ ਆਉਣਾ ਦੋ ਸਲੋਕਾਂ ਵਿੱਚ, ਤਾਂ ਮੈਂ ਇਹਦੀ ਵਿਆਖਿਆ ਕਰ ਰਿਹਾ ਕਿ ਜਦੋਂ ਅਸੀਂ ਕੋਈ ਵਾਰਤਕ ਸ਼ਬਦ ਬੋਲਦੇ ਹਾਂ, ਮੰਨ ਲਓ ਹੁਣ ਮੈਂ ਕਥਾ ਕਰ ਰਿਹਾ, ਮੈਂ ਪੰਜਾਬੀ ਬੋਲ ਰਿਹਾ, ਕੋਈ ਸ਼ਬਦ ਪਰਸ਼ੀਅਨ ਦਾ ਹੋ ਸਕਦਾ, ਕੋਈ ਬ੍ਰਿਜ ਭਾਸ਼ਾ ਦਾ ਹੋ ਸਕਦਾ, ਪਰ ਪੰਜਾਬੀ ਨੂੰ ਵਾਰਤਕ ਵਿੱਚ ਉਹੀ ਸਮਝੇਗਾ ਜਿਹਨੂੰ ਪੰਜਾਬੀ ਦੀ ਸਮਝ ਹੈ। ਮੰਨ ਲਓ ਪੰਜਾਬੀ ਕਿਸੇ ਅੰਗਰੇਜ਼ੀ ਬੋਲਣ ਵਾਲਾ ਜਿਹਨੂੰ ਪੰਜਾਬੀ ਬਾਰੇ ਕੋਈ ਪਤਾ ਨਹੀਂ, ਅਸੀਂ ਉਹਨੂੰ ਉਹਦੇ ਕੋਲ ਬੋਲੀ ਉਹਨੂੰ ਸਮਝ ਨਹੀਂ ਪੈਣੀ। ਇੱਕ ਬੰਦਾ ਸੰਸਕ੍ਰਿਤ ਜਾਣਦਾ, ਉਹ ਸੰਸਕ੍ਰਿਤ ਬੋਲਦਾ ਤੇ ਅਰਬੀ ਵਾਲੇ ਨੂੰ ਕੀ ਪਤਾ ਕੀ ਕੁਛ ਬੋਲ ਰਿਹਾ ਵਾਰਤਕ। ਮੇਰੇ ਕਹਿਣ ਤੋਂ ਮੁਰਾਦ, ਜਦੋਂ ਕੋਈ ਬੰਦਾ ਵਖਿਆਨ ਕਰਦਾ ਵਾਰਤਕ ਬੋਲਦਾ, ਜਿਸ ਭਾਸ਼ਾ ਵਿੱਚ ਬੋਲਦਾ, ਜਿਹੜਾ ਸਰੋਤਾ ਉਸ ਭਾਸ਼ਾ ਦਾ ਜਾਣਕਾਰ ਹੋਵੇਗਾ ਉਸੇ ਨੂੰ ਹੀ ਉਸ ਦੀ ਸਮਝ ਪਏਗੀ, ਉਹੀ ਉਸ ਵਖਿਆਨ ਦਾ, ਉਸ ਸ਼ਬਦਾਵਲੀ ਦਾ ਆਨੰਦ ਮਾਣ ਸਕੇਗਾ। ਗੁਰਮੁਖੋ, ਪਰ ਕੀਰਤਨ ਗਾਇਕੀ ਇੱਕ ਐਸੀ ਰੱਬ ਦੀ ਦਾਤ ਹੈ ਕਿ ਸੰਗੀਤ ਪੂਰੇ ਬ੍ਰਹਿਮੰਡ ਦੀ ਆਵਾਜ਼ ਹੈ। ਭਾਵੇਂ ਬੰਦੇ ਨੂੰ ਸੁਰ ਦਾ ਰੰਚਕ ਮਾਤਰ ਵੀ ਗਿਆਨ ਨਾ ਹੋਵੇ, ਪਰ ਜਦੋਂ ਕੋਈ ਸੰਗੀਤ ਵਿੱਚ ਪਾ ਕੇ ਕੋਈ ਚੀਜ਼ ਗਾਉਂਦਾ, ਹਕੀਕਤ ਇਹ ਸ਼ਬਦ ਨਾ ਵੀ ਸਮਝ ਪਏ, ਸੰਗੀਤ ਸੁਣ ਕੇ ਬੰਦਾ ਜਿਹੜਾ ਝੂਮਣ ਲੱਗ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਜੀ, ਉਹਨਾਂ ਨੇ ਸੰਗੀਤ, ਉਹਨਾਂ ਨੇ ਰਾਗ ਇੱਕ ਜ਼ਰੀਆ ਬਣਾਇਆ ਹੈ, ਕਿਉਂਕਿ ਇੱਥੇ ਵੀ ਅਰਜ਼ ਕਰਨੀ ਹੈ ਗੁਰਬਾਣੀ ਸ਼ਬਦ ਪ੍ਰਧਾਨ ਹੈ, ਕੇਵਲ ਰਾਗ ਦੀ ਪ੍ਰਦਰਸ਼ਨੀ ਨਹੀਂ। ਫਿਰ ਅਰਜ਼ ਕਹਿ, ਰਾਗ ਵਿੱਚ ਸ਼ਬਦ ਨੂੰ ਗਾਣਾ ਹੈ, ਪਰ ਸ਼ਬਦ ਦੀ ਪ੍ਰਧਾਨਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਰਾਗ ਨੂੰ ਇਗਨੋਰ ਨਹੀਂ ਕਰਨਾ। ਜਿਵੇਂ ਸਾਡੇ ਇਤਿਹਾਸ ਵਿੱਚ ਇੱਕ ਬਚਨ ਆਉਂਦਾ ਹੈ ਕਿ ਭਾਈ ਮਰਦਾਨਾ ਸਾਹਿਬ ਜੀ ਦਾ ਅਸੀਂ ਜ਼ਿਕਰ ਕਰਨੇ ਤੇ ਉਹਨਾਂ ਬਾਰੇ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਆ ਦੋ ਸ਼ਬਦ ਖਾਸ ਕਰਕੇ ਵਰਤੇ, ਇੱਕ ਤਾਂ ਇਹ ਹੈ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਰਦਾਨਾ ਮੇਰਾਸੀ, ਕਿ ਭਾਈ ਮਰਦਾਨਾ ਜੀ ਸੰਗਤ ਵਿੱਚ ਬਹੁਤ ਸੋਹਣੀ ਰਬਾਬ ਵਜਾਉਂਦੇ ਨੇ। ਦੂਸਰਾ ਉਹਨਾਂ ਸ਼ਬਦ ਵਰਤਿਆ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ। ਜਦੋਂ ਸਤਿਗੁਰੂ ਨੂੰ ਮਿਲਦੇ ਨੇ, ਭਾਈ ਮਨੀ ਸਿੰਘ ਉਹਨਾਂ ਨੇ ਇੱਕ ਸ਼ਬਦ ਲਿਖਿਆ ਸਿੱਖਾਂ ਦੀ ਭਗਤ ਮਾਲ ਵਿੱਚ, ਇਹ ਇਸ ਦੀ ਵਿਆਖਿਆ ਕਰਦੇ ਆ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾਸੀ। ਉਹਦੇ ਵਿੱਚ ਉਹ ਕਹਿੰਦੇ ਹਜ਼ੂਰ ਵਣ ਦੇ ਥੱਲੇ ਵਿਸ਼ਰਾਮ ਕਰ ਰਹੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਰਵਣਾਂ ਦੇ ਵਿੱਚ ਕਿਸੇ ਦੇ ਗਾਉਣ ਦੀ ਆਵਾਜ਼ ਪਈ। ਉੱਠੇ, ਦੇਖਿਆ ਭਾਈ ਮਰਦਾਨਾ ਜੀ ਗਾ ਰਹੇ ਸਨ। ਸਤਿਗੁਰੂ ਨੇ ਨਜ਼ਦੀਕ ਬੁਲਾਇਆ, ਸੁਰ ਇੰਨੇ ਕਮਾਲ ਦੀ ਲਾਈ ਉਹਨਾਂ ਨੇ। ਮਹਾਰਾਜ ਜੀ ਨੇ ਸ਼ਬਦ ਕਹੇ, ਵੇ ਮਰਦਾਨਿਆਂ ਇਹ ਸ਼ਬਦ ਸੁਣਿਓ, ਤੈਨੂੰ ਰਾਗ ਦੀ ਸੋਝੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੁਨੀ ਦੋਹੀ ਥਾਈ ਭਲਾ ਕਰੀਏ। ਇਹਦਾ ਮਤਲਬ ਤੇਰੇ ਕੋਲ ਸੁਰ ਹੈ, ਤੇਰੇ ਕੋਲ ਰਾਗ ਹੈ, ਤੇ ਜੇ ਤੂੰ ਰਾਗ ਵਿੱਚ ਪਾ ਕੇ ਰੱਬ ਦੀ ਸਿਫਤ ਦੀ ਬਾਣੀ ਗਾਏਗਾ, ਯਾਦ ਰੱਖੀ ਆ ਸੰਸਾਰ ਨੂੰ ਖੁਸ਼ ਕਰਨ ਲਈ ਸੁਰ ਲਾਏਗਾ। ਕੋਈ ਬੰਦਾ ਪ੍ਰਸੰਨ ਹੋਵੇਗਾ, ਕੁਝ ਨਹੀਂ ਹੋਵੇਗਾ, ਪਰ ਜਦੋਂ ਤੂੰ ਸੁਰਾਂ ਵਿੱਚ ਰਾਗ ਵਿੱਚ ਪਾ ਕੇ परमात्मा का शब्द गाएगा, इस शब्द के गाउन नाल तेरा लोक भी भला होगा ते तेरा परलोक भी भला होगा। इस थोड़ा जा फिर एक बेनती जी समझने लई श्रीमान डॉक्टर भाई बलबीर सिंह जी, उन्होंने पुस्तक है, सारे विद्वान जानते हैं कथा वाले, लम्मी नदर, उस विच जेड़ा पहला चैप्टर है वो है रबाब, रबाब रबाब ते उन्हें लिखे, उस अध्याय की शुरुआत डॉक्टर बलबीर सिंह जी जो करते ते वो कहिंदे आ कि हजार क साल पहला बुखारे की धरती ते, फिर मैं बेनती करांगा आपां फिर इसे विषय ते आ रहे हैं कि सतगुरु कहिंदे असी परमात्मा की सिफत की जेड़ा सब तो श्रेष्ठ है ते राग बिलावल दे विचों दी सिबत कीती। मैं थोड़ी जी राग संबंधी बड़ी संखेप जी के इस ए संगीत विच राग विच किन्नी कु ताकत है, वो कहने हजार क साल पहला बुखारे दी धरती ते एक इंसान होया जिस दा नाम सी अबू नसर, जिस पिंड विच रहिंदा सी ओदा नाम सी फराब, फराब दा रहन वाला है, नाम एदा अबू नसर है, ए बड़ा सियाना व्यक्ति सी, यह फिलोसफर सी, यह गवैया सी, यह सची मुची संगीतकार, संगीत साज बजान दा बहुत धनी सी, जिथे यह फकीर सी, दार्शनिक सी, गवैया सी, सजंदा सी, सब तो उत्तम एदी एक खूबी सी, यह बंदा सबर विच जिंदगी जींदा सी, जिन्ने कु वजीफे विच पैसे मिलदे सन तन निर्वाह बातर रख के बाकी यह लोड़वंदा दे विच वंड दिंदा सी। एक बहुत अमीर बंदा इस हकीम फराबी नूं, यह हकीम भी सी, अबू नसर नूं मिलना चाहुंदा है, पर हकीम फराबी मैं अर्ज कीती फराब करके दा नाम फराबी है, नाम असल च दा सी अबू नसर, एक अमीर बंदा नूं मिलना चाहुंदा है पर अबू नसर उन्हूं नहीं मिलना पसंद करता। कुछ महीने लंघ गए, उस अमीर दे घर विच इक महफल सजी हुई सी, ओदे वर्गे अपने बंदे अमीर कठे होए, अबू नसर ओदे घर अगो निकलिया, उन्हें जदो रौला सुनिया महफल विच ते ओ दरवाजा टप के अंदर चला गया। हकीम फराबी दे कपड़े बड़े पाटे जाए जी, साद मुरादे जे कपड़े, लीरा जिया मोढ़िया तो अरकां तो पाटे हुए कपड़े, जदो अंदर प्रवेश कीता उस अमीर बंदे दे घर च आए हुए जेड़े रिश्तेदार सन इनू वेख के हसन लग पे, मजाक उड़ान लग पे, जदो मजाक उड़ाया ते कहने अबू नसर ने की कीता अपनी बगल दे विच एक साज सी, इन्हें साज कढ़िया जिवें इनू टिचरा करन मजाक करन, इनू साज बजाया ते इहदे बजान ते गाउन दी तसीर इन्ने कमाल दी सी कि सारी दी सारी महफल ना पहला मजाक उड़ा रही सी, इन्हें इस ढंग नाल गाया, इस सुर विच गाया कि सारी दी सारी महफल खिड़खड़ा के हसन लग पई। जदो हस रहे सन इन्हें फिर सुर बदली, जिवें आपां कह लईए परदा बदलिया, राग बदलिया, जदो राग बदल के दोबारा गाया ते सारी दी सारी महफल जिहड़ी है जिहड़े हसदे पए सन उची उची रोन लग पए, क्योंकि संगीत विच इन्नी ताकत है, सारे रोन लग पए। उन्हें तीजा परदा बदलिया जी, जिन्ने रो रहे सन तीजे परदे विचों सी गायकी दा असर इना होया कि रोंदे हुए सारे मदहोश हो के जमीन ते डिग के सौ गए। फिर सुनियो उस दे गाउन विच ते वजाउन विच इन्नी कमाल दी ओ तसीर है, उसने महफल नूं हसा दिता, फिर रोवा दिता ते फिर सवा भी दिता, ते जान लग्या ओ इक कागज दे टुकड़े ते लिख गया सीता अरबी विच, ओदे बारे डॉक्टर साहब लिखते ने, उन्हें लिखिया कि आपने हकीम फराबी को मिलना था, वो आया, आपने मजाक उड़ाया, हकीम फराबी तुमको हंसा के रुला के और सुला के जा रहा है। फिर बिनती, तुसी मैनू बुलाया, तुसी मैनू मिलना चाहता सा, पर तुसी मजाक उड़ाया, मैं तुहानू हंसा के रुआ के ते सुवा के जा रहे हैं। डॉक्टर साहब इत्थे गल बड़ी प्यारी कर दे, ओ कहिंदे आ दुनिया दे लोगो हकीम फराबी कोल गायकी दा गुण है, पर ओदी गायकी विच सिर्फ तीन गल्लां ने, किसे महफल नूं खसा सकदा है, किसे इकट्ठ नूं रवा सकदा है, ਕਿਸੇ ਇਕੱਠ ਨੂੰ ਸਵਾ ਸਕਦਾ ਪਰ ਗੁਰੂ ਨਾਨਕ ਸਾਹਿਬ ਦੀ ਰਬਾਬ ਵਿਚ ਇਕ ਚੌਥਾ ਪੜਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਦੀ ਰਬਾਬ ਵੱਜਦੀ ਹੈ ਇਹ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦਾ ਹੈ ਸੱਚ ਇਹ ਵੇ ਇਹ ਸੰਗੀਤ ਦੀ ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਮੈਂ ਕਈ ਵਾਰੀ ਕਹਿੰਦਾ ਗੁਰਮੁਖੋ ਜਿਸ ਨੂੰ ਰੱਬ ਨੇ ਕੀਰਤਨ ਦੀ ਦਾਤ ਦਿੱਤੀ ਉਹ ਕੀਰਤਨ ਕਰਦਿਆਂ ਰੋਮ ਰੋਮ ਸ਼ੁਕਰ ਕਰੇ ਕਿਉਂਕਿ ਕੀਰਤਨ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ ਕੀਰਤਨ ਨਿਰਮੋਲਕ ਹੀਰਾ ਹੈ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਕਿ ਅਸੀਂ ਗਾਇਆ ਬਿਲਾਵਲ ਰਾਗ ਦੇ ਅੰਦਰ ਇੱਥੇ ਮੈਂ ਫਿਰ ਬੇਨਤੀ ਕਰਦਿਆਂ ਕਿ ਰਾਗ ਉਹੀ ਚੰਗਾ ਕਿਉਂਕਿ ਦੋਨੋਂ ਪੱਖ ਆਉਣਗੇ ਜਿੱਥੇ ਸ੍ਰੀ ਰਾਗ ਚ ਗਾਇਆ ਪਰਮਾਤਮਾ ਨੂੰ ਮਹਾਰਾਜ ਨੇ ਸ਼ਬਦ ਵਰਤਿਆ ਰਾਗਾਂ ਵਿਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਕਹਿੰਦੇ ਨੇ ਸ੍ਰੀ ਰਾਗ ਰਾਗਾਂ ਵਿਚੋਂ ਬਹੁਤ ਸ੍ਰੇਸ਼ਟ ਹੈ ਪਰ ਸ੍ਰੇਸ਼ਟ ਤਾਂ ਹੈ ਜੇ ਸ੍ਰੀ ਰਾਗ ਗਾਉਂਦਿਆਂ ਗਾਉਂਦਿਆਂ ਤੇਰਾ ਸਤ ਨਾਮ ਨਾਲ ਪਿਆਰ ਬਣ ਜਾਏ ਮਹਾਰਾਜ ਕਹਿੰਦੇ ਨੇ ਗੌੜੀ ਰਾਗ ਸੁਰੱਖਣੀ ਜੇ ਖਸਮੇ ਚਿੱਤ ਕਰੇ ਗੌੜੀ ਰਾਗ ਬੜਾ ਚੰਗਾ ਹੈ ਪਰ ਯਾਦ ਰੱਖੀ ਤਾਂ ਚੰਗਾ ਹੈ ਜੇ ਇਸ ਰਾਗ ਨੂੰ ਗਾ ਕੇ ਤੇਰੇ ਅੰਦਰ ਖਸਮ ਦਾ ਚੇਤਾ ਆ ਜਾਏ ਖਸਮ ਯਾਦ ਆ ਜਾਏ ਸੋਰਠ ਸਦਾ ਸੁਹਾਵਣੀ ਸੋਰਠ ਰਾਗ ਰਾਗਣੀ ਇਹ ਵੀ ਬਹੁਤ ਚੰਗੀ ਹੈ ਮਹਾਰਾਜ ਕਹਿੰਦੇ ਨੇ ਪਰ ਸ਼ਤ ਸ਼ਰਤ ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਏ ਮਹਾਰਾਜ ਕਹਿੰਦੇ ਆ ਕਿ ਜੇ ਮਨ ਸੱਚਾ ਹੋਏ ਮਹਾਰਾਜ ਜੀ ਕਹਿ ਰਹੇ ਜੇ ਤੇਰੇ ਅੰਦਰ ਸੱਚ ਵਸ ਗਿਆ ਫਿਰ ਮੈਂ ਬੇਨਤੀ ਕਰਾਂਗਾ ਕਿ ਉਹ ਗਾਇਕੀ ਉਹ ਗਾਉਣਾ ਸਫਲ ਹੈ ਪਿਆਰਿਓ ਜਿਹਦੇ ਨਾਲ ਸਾਡੀ ਪਾਰ ਬ੍ਰਹਮ ਪਰਮੇਸ਼ਵਰ ਨਾਲ ਸਾਂਝ ਬਣ ਜਾਂਦੀ ਹੈ ਪਰ ਜੇ ਅੰਦਰ ਕਪਟ ਹੋਵੇ ਛਲ ਹੋਵੇ ਖਿਮਾ ਕਰਦੇ ਜੇ ਮੈਂ ਕਿਸੇ ਨੂੰ ਕੋਈ ਲਾ ਕੇ ਗੱਲ ਨਹੀਂ ਕਰ ਰਿਹਾ ਚਾਹੇ ਕਥਾ ਹੋਵੇ ਚਾਹੇ ਕੀਰਤਨ ਹੋਵੇ ਚਾਹੇ ਵਖਿਆਨ ਹੋਵੇ ਸ਼ਬਦਾਵਲੀ ਗੁਰਬਾਣੀ ਦੀ ਹੋਵੇ ਸੁਰ ਰਾਗ ਦੀ ਹੋਵੇ ਤੇ ਅੰਦਰ ਵਾਲੀ ਬਿਰਤੀ ਹੋਵੇ ਮੈਂ ਸ਼ਬਦ ਰਾਹੀਂ ਕਿਸੇ ਦੇ ਅੰਦਰ ਨੂੰ ਚੋਟ ਮਾਰਨੀ ਹੈ ਮੇਰਾ ਗੁਰੂ ਕਹਿੰਦਾ ਤੂੰ ਗਾ ਨਹੀਂ ਰਿਹਾ ਤੂੰ ਕਪਟ ਵਿਚ ਰੋ ਰਿਹਾ ਤੇਰੀ ਗਾਇਕੀ ਗੁਰੂ ਘਰ ਵਿਚ ਪ੍ਰਵਾਨ ਨਹੀਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਪਿਆਰਿਓ ਜੇ ਅੰਦਰ ਕਪਟ ਛਾਲੇ ਕਾਹਦੀ ਗਾਇਕੀ ਕਾਹਦੀ ਕਥਾ ਤੇ ਕਾਹਦਾ ਕੀਰਤਨ ਮੈਂ ਇੱਥੇ ਥੋੜੀ ਜਿਹੀ ਇੱਕ ਹੋਰ ਬੇਨਤੀ ਕਰਦਿਆਂ ਗੁਰੂ ਸਾਹਿਬ ਨੂੰ ਜਦੋਂ ਪੁੱਛਦੇ ਆ ਸਿੱਖ ਮਹਾਰਾਜ ਕਥਾ ਤੇ ਕੀਰਤਨ ਹਜ਼ੂਰ ਨੇ ਬਚਨ ਕੀਤਾ ਗੁਰੂ ਪੰਚਮ ਪਾਤਸ਼ਾਹ ਜੀ ਨੇ ਕਹਿਣ ਲੱਗੇ ਕੀਰਤਨ ਪੁੱਤਰ ਹੈ ਕਥਾ ਮਾਂ ਹੈ ਜਿਵੇਂ ਮਾਂ ਪੁੱਤਰ ਨਾਲ ਸ਼ੋਭਦੀ ਹੈ ਕਥਾ ਤਾਂ ਸ਼ੋਭਦੀ ਹੈ ਜੇ ਕੀਰਤਨ ਹੋਵੇ ਤਾਂ ਸਿੱਖ ਪੁੱਛਦੇ ਨੇ ਮਹਾਰਾਜ ਆਪ ਜੀ ਕੀਰਤਨ ਨੂੰ ਪੁੱਤਰ ਕਹਿ ਰਹੇ ਹੋ ਕਥਾ ਨੂੰ ਮਾਂ ਕਹਿ ਰਹੇ ਹੋ ਫਿਰ ਕਥਾ ਦੇ ਭਰਤਾ ਪਤੀ ਦਾ ਨਾਮ ਕੀ ਹੈ ਕੀਰਤਨ ਦਾ ਬਾਪ ਪਿਤਾ ਕੌਣ ਹੈ ਹਜ਼ੂਰ ਨੇ ਫਰਮਾਇਆ ਪ੍ਰੇਮ ਪ੍ਰੇਮ ਹੈ ਤੇ ਕਥਾ ਸ਼ੋਭਦੀ ਹੈ ਗੁਰਮੁਖੋ ਪ੍ਰੇਮ ਹੈ ਤੇ ਕੀਰਤਨ ਸ਼ੋਭਦਾ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਅਸੀਂ ਬਿਲਾਵਲ ਰਾਗ ਦੇ ਅੰਦਰ ਖਰੀ ਪਰਮਾਤਮਾ ਜਿਹੜੇ ਸਭ ਤੋਂ ਸ੍ਰੇਸ਼ਟ ਨੇ ਸਭ ਤੋਂ ਉੱਤਮ ਨੇ ਬਿਲਾਵਲ ਰਾਗ ਦੀਆਂ ਸੁਰਾਂ ਲਾ ਕੇ ਉਸ ਪਰਮਾਤਮਾ ਨੂੰ ਗਾਇਨਾ ਕੀਤਾ ਹੈ
ਉਪਦੇਸ਼ ਗੁਰੂ ਸੁਣ ਮੰਨਿਆ
ਹੁਣ ਅਗਲੀ ਬੇਨਤੀ ਕੱਲੀ ਗਾਇਕੀ ਨਾ ਰਹੇ ਕੱਲੀ ਕਥਾ ਨਾ ਰਹੇ ਮਹਾਰਾਜ ਕਹਿੰਦੇ ਨੇ ਜੋ ਗੁਰੂ ਜੀ ਉਪਦੇਸ਼ ਦੇਣ ਫਿਰ ਬੇਨਤੀ ਸੁਣਿਓ ਚਾਹੇ ਉਹ ਕੀਰਤਨ ਵਿਚ ਗਾਇਆ ਜਾਏ ਚਾਹੇ ਉਹ ਪਾਠ ਰੂਪ ਵਿਚ ਪੜਿਆ ਜਾਏ ਭਾਵੇਂ ਉਹਨੂੰ ਆਪਾਂ ਵਿਆਖਿਆ ਰੂਪ ਵਿਚ ਕਰੀਏ ਜਿਹੜਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ ਉਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿਚ ਅਸੀਂ ਮੰਨਿਆ ਹੈ
ਥੋਰ ਮਸਤਕ ਪੂਰਾ ਭਾਗ
ਨਾਲ ਬਖਸ਼ਿਸ਼ ਕੀਤੀ ਉਹਨੇ ਮਹਾਰਾਜ ਕਹਿੰਦੇ ਨੇ ਭਾਈ ਇਹ ਧੁਰ ਦਰਗਾਹ ਤੋਂ ਪਰਮੇਸ਼ਵਰ ਨੇ ਜਿਹੜੇ ਭਾਗ ਲਿਖੇ ਪਰਮਾਤਮਾ ਦੇ ਲਿਖਤ ਅਨੁਸਾਰ ਭਾਈ ਗੁਰੂ ਦਾ ਉਪਦੇਸ਼ ਉਹੀ ਮੰਨਦਾ ਜਿਹਦੇ ਉੱਤੇ ਰੱਬ ਦੀ ਕਿਰਪਾ ਹੋਵੇ ਮੇਰੀ ਫਿਰ ਬੇਨਤੀ ਹੈ ਗੁਰਮੁਖੋ ਸਾਰੀ ਬਾਣੀ ਮੰਨਣ ਤੇ ਜ਼ੋਰ ਦਿੰਦੀ ਹੈ ਸਿਆਣੇ ਲੋਕ ਇਹ ਕਹਿੰਦੇ ਆ ਕਿ ਸੁਣਨਾ ਮੰਨਣਾ ਤੇ ਨਿਧਿਆਸਨ ਦਾ ਜ਼ਿਕਰ ਵਿਦਾਂਤ ਕਰਦਾ ਗੁਰੂ ਸਾਹਿਬ ਨੇ ਬੜਾ ਸਿੱਧਾ ਜਿਹਾ ਸਾਨੂੰ ਸਮਝਾਇਆ ਜੀ ਸੁਣਿਆ ਮੰਨਿਆ ਮਨ ਕੀਤਾ ਭਾਓ ਗੁਰੂ ਦੇ ਉਪਦੇਸ਼ ਨੂੰ ਸੁਣਿਆ ਉਹਨੂੰ ਫਿਰ ਮੰਨਿਆ ਪਿਆਰਿਓ ਮੰਨਣ ਵਿਚ ਮਜਬੂਰੀ ਨਹੀਂ ਅਗਲਾ ਸ਼ਬਦ ਸਤਿਗੁਰਾਂ ਨੇ ਵਰਤਿਆ ਕਿ ਭਾਓ ਪ੍ਰੇਮ ਨਾਲ ਸ਼ਰਧਾ ਨਾਲ ਗੁਰੂ ਦੇ ਬਚਨ ਨੂੰ ਮੰਨ ਲਿਆ, ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾ ਹੋ। ਜਿਹੜਾ ਸੁਣ ਲੈਂਦਾ ਮੰਨ ਲੈਂਦਾ ਭਾਵਨਾ ਧਾਰ ਲੈਂਦਾ ਪਿਆਰੇ ਉਹਦਾ ਅੰਦਰ ਹੀ ਤੀਰਥ ਬਣ ਜਾਂਦਾ, ਉਹ ਆਪਣੇ ਅੰਦਰ ਹੀ ਇਸ਼ਨਾਨ ਕਰੀ ਜਾਂਦਾ। ਫਿਰ ਬੇਨਤੀ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਜ਼ਿੰਦਗੀ ਚ ਬੰਨਾ ਮੰਨਣ ਲੱਗ ਪਏ। ਤੇ ਮੈਂ ਹੋਰ ਬੇਨਤੀ ਕਰਾਂ, ਅਸੀਂ ਸਾਰੇ ਮੰਨ ਸਕਦੇ ਹਾਂ ਆਪਣੇ ਆਪਣੇ ਮਨ ਦੀ ਤਾਂ ਸਭ ਨੂੰ ਪਤਾ ਜੀ। ਕਿਹੜਾ ਬੰਦਾ ਜਿਹੜਾ ਕਹਿੰਦਾ ਹਾਂ ਇਹ ਗੱਲ ਵੱਖਰੀ, ਕੋਈ ਦਿਮਾਗੀ ਤੌਰ ਤੇ ਬਿਮਾਰ ਹੋਵੇ ਮੈਂ ਉਹਦੇ ਬਾਰੇ ਨਹੀਂ ਕਹਿੰਦਾ। ਉਂਝ ਕੋਈ ਬੰਦਾ ਐਸਾ ਨਹੀਂ ਜਿਸ ਬੰਦੇ ਨੂੰ ਆਪਣੇ ਮਨ ਦੀ ਹਰਕਤ ਦਾ ਨਹੀਂ ਪਤਾ। ਸਭ ਨੂੰ ਪਤਾ ਚੰਗਾ ਕੀ ਤੇ ਬੰਦਾ ਕੀ, ਸਾਰੇ ਜਾਣਦੇ ਆਪਾਂ, ਪਰ ਕਰੀਏ ਕੀ, ਉਹ ਫਿਰ ਭਲੇ ਭਲੇਰੇ ਬਾਹਲੋ ਬਣਨੇ ਆ। ਗੁਰੂ ਜੀ ਕਹਿੰਦੇ ਜੋ ਗੁਰੂ ਜੀ ਕਹਿੰਦੇ ਨੇ ਇਹਨੂੰ ਸਤ ਬਚਨ ਕਰਕੇ ਮੰਨ ਲੈ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕੀਤੇ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋਕਾਰ ਕਮਾਏ ਜੀਓ। ਤਾਂ ਮਹਾਰਾਜ ਜੀ ਨੇ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਹੈ। ਜਿਹੜਾ ਮਨ ਲੈਂਦਾ ਹੈ ਤੇ ਨਾਲ ਮਹਾਰਾਜ ਕਹਿੰਦੇ ਮਨ ਦਾ ਵੀ ਉਹ ਹੈ ਜਿਹਦੇ ਧੁਰ ਦਰਗਾਹ ਤੋਂ ਪ੍ਰਮਾਤਮਾ ਨੇ ਲੇਖ ਲਿਖੇ ਨੇ। ਦਾਸ ਇੱਕ ਦਿਨ ਪਾਠ ਕਰਦੇ ਆ ਜੀ, ਮਹਾਰਾਜ ਦਾ ਬਚਨ ਆਇਆ, ਦੇਖੋ ਸ੍ਰੀ ਰਾਗ ਚ ਹੈ, ਸੁਣਨਾ ਮੰਨਣਾ ਗਾਉਣਾ ਤੇ ਪ੍ਰੇਮ ਕਰਨਾ। ਮਹਾਰਾਜ ਨੇ ਜਿਹੜਾ ਮੰਨਣਾ ਹੈ ਨਾ ਜੀ, ਮੰਨਣਾ ਇਹਨੂੰ ਮਿੱਠੇ ਨਾਲ ਤੁਲਨਾ ਦਿੱਤੀ, ਕਿਉਂਕਿ ਪੁਰਾਤਨ ਸਮੇਂ ਅੱਜ ਤੇ ਲੋਕ ਬਿਮਾਰ ਬਹੁਤ ਆ, ਸ਼ੂਗਰ ਵੀ ਕੌੜਾ ਬਣ ਗਿਆ ਜੀ। ਉਂਝ ਵੈਸੇ ਮਹਾਰਾਜ ਨੇ ਇਹ ਵੀ ਕਿਹਾ ਸੀ ਖਸਮ ਵਿਸਾਰ ਕੀ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਪਰ ਮੈਂ ਬੇਨਤੀ ਕਰਾਂਗਾ ਮਿਠਾਸ ਨੂੰ ਸਭ ਤੋਂ ਉੱਚਾ ਕਿਹਾ। ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਭਾਈ ਜਿਹੜਾ ਆਪਣੇ ਸਤਿਗੁਰੂ ਦੇ ਬਚਨ ਨੂੰ ਮੰਨ ਲੈਂਦਾ ਸਮਝੋ ਮੰਨਣ ਵਾਲਾ ਮਿੱਠੇ ਦਾ ਰਸ ਲੈ ਰਿਹਾ। ਸਭ ਰਸ ਮਿੱਠਾ ਮੰਨਿਆ ਸੁਣਿਆ ਸਲੋਣੇ, ਸ਼ਬਦ ਨੂੰ ਸੁਣਨਾ ਨਮਕੀਨ ਕਹਿ, ਮੰਨ ਲੈਣਾ ਮਿਠਾਸ ਕਹਿ, ਖੱਟ ਤੁਰਸ਼ੀ ਮੁੱਖ ਬੋਲਣਾ, ਖੱਟ ਤੁਰਸ਼ੀ ਕਹਿ ਮੁੱਖ ਤੋਂ ਗੁਰੂ ਦੇ ਬਚਨ ਕਰਨੇ ਬੋਲਣਾ ਸਿਮਰਨ ਕਰਨਾ, ਮਾਰਨ ਨਾਦ ਕੀਏ ਗੁਰਮੁਖੋ ਕੀਰਤਨ ਕਰਨਾ। ਇਹ ਇਸ ਤਰ੍ਹਾਂ ਜਿਵੇਂ ਮਸਾਲਾ ਪਾਉਣਾ ਹੋਵੇ, 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ, 36 ਪ੍ਰਕਾਰ ਦਾ ਭੋਜਨ ਹੈ ਜਿਹੜਾ ਗੁਰਮੁਖੋ ਪਿਆਰ ਕਰੇਗਾ। ਫਿਰ ਇਸ ਨੂੰ ਸੁਣਿਓ, ਬਾਹਰ ਦੇ ਰਸਾਂ ਨਾਲ ਸਤਿਗੁਰਾਂ ਨੇ ਰੂਹਾਨੀਅਤ ਦਾ ਸੁਣਨਾ ਬੋਲਣਾ ਗਾਣਾ ਤੇ ਮੰਨਣਾ ਤੇ ਪ੍ਰੇਮ ਉਹਦਾ ਜ਼ਿਕਰ ਕੀਤਾ। ਫਿਰ ਅਰਜ਼ ਕਰਨਾ, ਮੰਨਣਾ ਮਿਠਾਸ ਹੈ, ਸੁਣਨਾ ਸਲੋਣਾ ਹੈ, ਖੱਟ ਤੁਰਸੀ ਮੁੱਖ ਤੋਂ ਬੋਲਣਾ ਹੈ, ਕੀਰਤਨ ਕਰਨਾ ਮਸਾਲਾ ਹੈ, 36 ਪ੍ਰਕਾਰ ਦਾ ਭੋਜਨ ਬਣ ਜਾਂਦਾ ਹੈ ਜਦੋਂ ਸੁਣਨ ਵਾਲਾ ਮੰਨਣ ਵਾਲਾ ਬੋਲਣ ਵਾਲਾ ਧੁਰ ਅੰਦਰੋਂ ਰੱਬ ਜੀ ਨੂੰ ਪਿਆਰ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਆ ਕਿ ਭਾਈ ਗੁਰਸਿੱਖੋ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਪਦੇਸ਼ ਨੂੰ ਉਹਨਾਂ ਦੇ ਭਾਗ ਬਹੁਤ ਚੰਗੇ ਨੇ। ਹਜ਼ੂਰ ਨੇ ਕਿਹਾ ਸੀ ਉਸ ਬਚਨ ਨੂੰ ਮੰਨਿਆ ਹੈ,
ਸਭ ਦਿਨ ਸੁਰੈਣ ਗੁਣ ਉਚਰੈ।
ਫਿਰ ਅਗਲੀ ਬਖਸ਼ਿਸ਼ ਕੀ ਹੋਈ, ਜਦੋਂ ਬਿਲਾਵਲ ਰਾਗ ਦੇ ਵਿੱਚ ਪਰਮਾਤਮਾ ਜੀ ਨੂੰ ਗਾਇਆ, ਸ਼ਬਦ ਗਾਇਆ, ਉਸ ਸ਼ਬਦ ਨੇ ਧੁਰ ਅੰਦਰ ਇੰਨਾ ਅਸਰ ਕਰ ਦਿੱਤਾ ਜੀ, ਦਿਨ ਤੇ ਰਾਤ ਸਵੇਰੇ ਤੇ ਸ਼ਾਮ ਕੋਈ ਸਮਾਂ ਐਸਾ ਨਹੀਂ ਜਦੋਂ ਆਪਣੀ ਰਸਨਾ ਤੋਂ ਸਤਨਾਮ ਵਾਹਿਗੁਰੂ ਉਚਾਰਦੇ ਨੇ। ਪਾਰ ਬ੍ਰਹਮ ਪਰਮੇਸ਼ਵਰ ਦਾ ਉਚਾਰਨ ਕੀਤਾ ਹੈ,
ਹਰ 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 ਉਰ ਲਿਵ ਲਾਗ,
ਅੱਠੇ ਪੈਰ ਉਸ ਖਰੀ ਪਰਮਾਤਮਾ ਵਾਹਿਗੁਰੂ ਉਸ ਨਾਲ ਲਿਵ ਲੱਗ ਗਈ। ਭਾਈ ਮਹਾਰਾਜ ਕਹਿੰਦੇ ਨੇ ਗਾਇਆ ਹੈ ਮੰਨਿਆ ਹੈ, ਅੱਠੇ ਪੈਰ ਉਹਦੀ ਸਿਫਤ ਕਰਨੇ ਆ, ਹੁਣ ਅੱਠੇ ਪੈਰ ਪਰਮਾਤਮਾ ਵਿੱਚ ਲਿਵ ਲੱਗੀ ਹੈ।
ਸਭ ਤਨ ਮਨ ਹਰਿਆ ਹੋਇਆ।
ਇੱਥੇ ਬਖਸ਼ਿਸ਼ ਕੀ ਹੋਈ, ਤਨ ਵੀ ਖਰਾ ਹੋ ਗਿਆ ਭਾਈ ਤੇ ਮਨ ਵੀ ਖਰਾ ਹੋ ਗਿਆ ਹੈ। ਮਹਾਰਾਜ ਕਹਿੰਦੇ ਇਹ ਕੀਰਤਨ ਦੀ ਬਾਣੀ ਦੀ ਪਾਰਸ ਕਲਾ ਹੈ ਕਿ ਸੁੱਕੇ ਹੋਏ ਹਿਰਦੇ ਖਰੇ ਹੋ ਗਏ, ਤਨ ਮਨ ਦੋਨੋਂ ਖਰਿਆਵਲ ਵਿਚ ਆਏ ਹਨ।
ਮਨ ਖੇੜਿਆ ਹਰਿਆ ਬਾਗ,
ਮਹਾਰਾਜ ਕਹਿੰਦੇ ਨੇ ਭਾਈ ਜੀ ਅੰਦਰ ਇੰਨੀ ਬਖਸ਼, ਇਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਪਣਾ ਨਿੱਜੀ ਜੀਵਨ ਹੈ। ਕਹਿੰਦੇ ਗੁਰਸਿੱਖੋ ਤਨ ਮਨ ਖੜਿਆ ਖਰਾ ਹੋ ਗਿਆ, ਇਸ ਤਰ੍ਹਾਂ ਮਨ ਖਿੜ ਗਿਆ ਕਿ ਜਿਵੇਂ ਬਾਗ ਦੇ ਵਿੱਚ ਕੋਈ ਜਾਏ ਬਾਗ ਚ ਹਰਿਆਵਲ ਕਹਿ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਨੇ ਜਿਵੇਂ ਬਾਹਰ ਦੇ ਬਾਗ ਦੇ ਵਿੱਚ ਹਰਿਆਵਲ ਤੇ ਖੇੜਾ ਹੁੰਦਾ ਹੈ ਸੱਚਮੁੱਚ ਗੁਰਸਿੱਖੋ ਪਰਮਾਤਮਾ ਦਾ ਕੀਰਤਨ ਕੀਤਿਆਂ ਸੁਣਿਆ ਨਾਮ ਜਪਿਆ ਸੁੱਕੇ ਹੋਏ ਮਨ ਜਿਹੜੇ ਨੇ ਦੁਬਾਰਾ ਖਰੇ ਹੋ ਜਾਂਦੇ ਆ ਮੈਂ ਫਿਰ ਇੱਕ ਬੇਨਤੀ ਕਰਾਂ ਖੇੜਾ ਲਫ਼ਜ਼ ਖੇੜਾ ਆ ਨਾ ਜੀ ਖੇੜਾ ਦਾ ਅਰਥ ਆਪਾਂ ਇਹ ਕਰਾਂਗੇ ਅੰਦਰ ਦਾ ਪੂਰਨ ਚਾਉ ਜਿਵੇਂ ਬਾਹਰ ਮੁਖੀ ਅਰਥ ਕਰੀਏ ਜੀ ਇਹ ਖਿੜਦਾ ਬੰਦਾ ਕਦੋਂ ਹੈ ਜੇ ਰੂਹਾਨੀ ਤੌਰ ਤੇ ਆ ਬਾਹਰ ਫੁੱਲ ਹੈ ਨਾ ਇਹ ਵੀ ਉਦੋਂ ਖਿੜਦਾ ਜਦੋਂ ਪੂਰਨ ਤੌਰ ਤੇ ਸੁਗੰਧੀ ਨਾਲ ਭਰ ਜਾਂਦਾ ਤਕਰੀਬਨ ਜਿਹੜੇ ਸੁਗੰਧੀ ਦੇ ਵੇਲੇ ਫੁੱਲ ਨੇ ਪਹਿਲਾਂ ਕਲੀ ਹੈ ਫਿਰ ਪੰਖੜੀਆਂ ਬਣਦੀਆਂ ਨੇ ਫਿਰ ਸੱਚੀ ਮੁੱਚੀ ਪੂਰਨ ਤੌਰ ਤੇ ਖਿੜ ਜਾਂਦਾ ਪਿਆਰਿਓ ਅੰਦਰ ਦਾ ਖੇੜਾ ਵੀ ਉਹਨਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਦਾ ਅੰਦਰ ਪੂਰਨ ਤੌਰ ਤੇ ਪਰਮਾਤਮਾ ਦੇ ਨਾਮ ਨਾਲ ਭਰਪੂਰ ਹੋ ਜਾਂਦਾ ਹੈ ਉਂਝ ਇਸ ਸੰਸਾਰ ਚ ਕਿਹਨੂੰ ਖੇੜਾ ਮਿਲਦਾ ਉਹ ਪਿਆਰਿਓ ਅੰਦਰ ਵੀ ਸੁੱਕਾ ਤਨ ਵੀ ਸੁੱਕਾ ਮਨ ਵੀ ਸੁੱਕਾ ਜ਼ਬਾਨ ਵੀ ਸੁੱਕੀ ਅੱਖਾਂ ਵੀ ਸੁੱਕੀਆਂ ਕੰਨ ਵੀ ਸੁੱਕੇ ਖਿਮਾ ਕਰ ਦਿਓ ਮਜ਼ਹਬ ਦੀ ਵਿਆਖਿਆ ਵੀ ਸੁੱਕ ਗਈ ਖੇੜਾ ਹੈ ਇੱਕ ਵਿਦਵਾਨ ਜਾ ਰਿਹਾ ਸੀ ਤੇ ਬਗੀਚੇ ਚ ਫੁੱਲ ਖਿੜੇ ਸਨ ਖੇੜਾ ਭਾਵੇਂ ਥੋੜੀ ਦੇਰ ਦਾ ਹੋਵੇ ਪਰ ਉਹ ਬਹੁਤ ਵੱਡਾ ਹੈ ਉਹ ਲੰਘਦੇ ਹੋਏ ਨੇ ਕਿਹਾ ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ ਖਿੜੇ ਕੋਈ ਫੁੱਲ ਨੂੰ ਕਹਿੰਦਾ ਮੈਂ ਤੇਰਾ ਖੇੜਾ ਵੇਖਣਾ ਤੇ ਖੁਸ਼ੀ ਹੁੰਦੀ ਏ ਤੇ ਅੰਦਰੋਂ ਮੈਂ ਇੱਕੋ ਦਮ ਭੈ ਚਲਾ ਜਾਂਦਾ ਮਨ ਡਰ ਜਾਂਦਾ ਰੱਬ ਨੇ ਤੈਨੂੰ ਖੇੜਾ ਦਿੱਤਾ ਪਰ ਚਾਰ ਘੜੀਆਂ ਦਾ ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ ਗੁੰਚੇ ਨੇ ਕਿਹਾ ਇਸ ਚਰਨ ਚਮਨ ਮੇ ਬਾਬਾ ਇੱਕ ਤਬਸਮ ਵੀ ਕਿਸੇ ਮਿਲਦਾ ਕਹਿੰਦਾ ਲੰਘਣ ਵਾਲਿਆ ਰਾਈਆ ਮੈਂ ਭਾਵੇਂ ਚਾਰ ਘੜੀਆਂ ਜੀ ਕੇ ਗਿਆ ਪਰ ਖੇੜੇ ਚ ਜੀ ਕੇ ਗਿਆ ਇੱਥੇ ਲੋਕ ਸੌ ਸੌ ਸਾਲ ਜਿੰਦੇ ਨੇ ਤੇ ਬਸ ਰੁੱਖੀ ਚੋ ਕੇ ਜਿੰਦੇ ਨੇ ਅੰਦਰ ਖੇੜਾ ਕਦੀ ਆਉਂਦਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਜਦੋਂ ਪਰਮਾਤਮਾ ਨੂੰ ਗਾਇਆ ਤਨ ਵੀ ਖੇੜੇ ਵਿੱਚ ਮਨ ਵੀ ਖੇੜੇ ਵਿੱਚ ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਗੁਰਸਿੱਖੋ ਇਸ ਤਰ੍ਹਾਂ ਅੰਦਰ ਖਿੜ ਗਿਆ ਜਿਵੇਂ ਬਾਗ ਦੇ ਵਿੱਚ ਫੁੱਲ ਖਿੜੇ ਹੋਣ ਜਿਵੇਂ ਬਾਗ ਦੇ ਵਿੱਚ ਹਰਿਆਵਲ ਹੋਵੇ
ਅਗਿਆਨ ਅੰਧੇਰਾ ਮਿਟ ਗਿਆ
ਉਸ ਰੁਖਾਨੀਅਤ ਖੇੜੇ ਨਾਲ ਇਹ ਬਖਸ਼ਿਸ਼ ਹੋਈ ਜਿਹੜਾ ਹਨੇਰਾ ਸੀ ਉੱਥੇ ਲਫ਼ਜ਼ ਸਤਿਗੁਰਾਂ ਨੇ ਇੱਥੇ ਵਰਤਿਆ ਜੀ ਅਗਿਆਨ ਅਗਿਆਨਤਾ ਦਾ ਨਾ ਸਮਝੀ ਦਾ ਬੇਸਮਝੀ ਦਾ ਜਿਹੜਾ ਅੰਦਰ ਹਨੇਰਾ ਸੀ ਜੀ ਉਹ ਮਿਟ ਗਿਆ ਹੈ
ਗੁਰ ਚਾਨਣ ਗਿਆਨ ਚਿਰਾਗ
ਉਸ ਹਨੇਰੇ ਨੂੰ ਮਿਟਿਆ ਕਿੰਨੇ ਸਤਿਗੁਰੂ ਨੇ ਰੁਖਾਨੀਅਤ ਦਾ ਚਾਨਣ ਦੇ ਦਿੱਤਾ ਸ਼ਬਦ ਦਾ ਦੀਵਾ ਬਾਲ ਦਿੱਤਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਅੰਦਰ ਸ਼ਬਦ ਦਾ ਦੀਵਾ ਬਲਿਆ ਅਗਿਆਨਤਾ ਦਾ ਹਨੇਰਾ ਗੁਰੂ ਨੇ ਆਪਣੇ ਗਿਆਨ ਨਾਲ ਖਤਮ ਕਰ ਦਿੱਤਾ ਬਲਿਆ ਗੁਣ ਗਿਆਨ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ ਅੰਦਰ ਅਗਿਆਨਤਾ ਦਾ ਹਨੇਰਾ ਸ਼ਬਦ ਦੇ ਪ੍ਰਕਾਸ਼ ਨਾਲ ਮਿਟਿਆ ਹੈ
ਜਨ ਨਾਨਕ ਜੀਵੈ ਦੇਖ ਹਾਰ
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅਖੀਰ ਚ ਬਚਨ ਕਰ ਰਿਹਾ ਕਿ ਹੇ ਭਾਈ ਮੈਂ ਜਿਉਂਦਾ ਹਾਂ ਉਸ ਖਰੀ ਪਰਮਾਤਮਾ ਦੇ ਦਰਸ਼ਨ ਕਰਕੇ ਉਸ ਪਰਮੇਸ਼ਵਰ ਦੇ ਦੀਦਾਰ ਵਿੱਚ ਤੇ ਨਾਲ ਬੇਨਤੀ ਕਰ ਰਹੇ ਹਨ
ਇੱਕ ਨਿਮਖ ਕੜੀ ਮੁਖ ਲਾਗ
ਹੇ ਪਰਮੇਸ਼ਵਰ ਜੀ ਤੁਹਾਡੇ ਦਰਸ਼ਨਾਂ ਕਰਕੇ ਆਪਾਂ ਜੀਨੇ ਹਾਂ ਤੁਸੀਂ ਇੱਕ ਨਿਮਖ ਮਾਤਰ ਅੱਖ ਝਮਕਣ ਜਿਤਨਾ ਸਮਾਂ ਨਾਲ ਸ਼ਬਦ ਵਰਤਿਆ ਘੜੀ ਚੌਵੀ ਕੁ ਮਿੰਟ ਕਹਿ ਲਓ ਅੱਜ ਦੀ ਸ਼ਬਦਾਵਲੀ ਇੱਕ ਅੱਖ ਝਮਕਣ ਜਿੰਨਾ ਸਮਾਂ ਹੀ ਦੇਖਾਂ ਦੀਦਾਰ ਕਿਤੇ ਇੱਕ ਘੜੀ ਤੁਸੀਂ ਰਹਿਮਤ ਕਰ ਦਿਓ ਕਿਉਂਕਿ ਆਪ ਜੀ ਦੇ ਦੀਦਾਰ ਕਰਕੇ ਮੈਂ ਜਿੰਦਾ ਹਾਂ
ਮਹਲਾ ਤੀਜਾ
ਇਸ ਤੋਂ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨ ਉਹਨਾਂ ਦਾ ਸ਼ਲੋਕ ਹੈ
ਬਿਲਾਵਲ ਤਬ ਹੀ ਕੀ ਜੀਐ
ਹੁਣ ਯਾਦ ਰੱਖਿਓ ਦੂਜਾ ਪੱਖ ਆ ਗਿਆ ਬਿਲਾਵਲ ਰਾਗ ਦੀਆਂ ਸੁਰਾਂ ਵਿੱਚ ਗੁਰੂ ਰਾਮਦਾਸ ਕਹਿ ਰਹੇ ਨੇ ਅਸੀਂ ਪਰਮਾਤਮਾ ਨੂੰ ਗਾਇਆ ਹੈ ਤੇ ਗੁਰੂ ਅਮਰਦਾਸ ਉਸ ਤੋਂ ਪਹਿਲਾਂ ਇਹ ਸਲੋਕ ਉਹਨਾਂ ਦਾ ਦਰਜ ਸੀ ਪਹਿਲਾਂ ਇਹ ਲਿਖਿਆ ਹੋਇਆ ਉਚਾਰਨ ਕੀਤਾ ਤਾਂ ਹੀ ਸਤਿਗੁਰਾਂ ਨੇ ਦਰਜ ਕੀਤਾ, ਗੁਰੂ ਰਾਮਦਾਸ ਤੇ ਗੁਰੂ ਅਮਰਦਾਸ ਦੇ ਸਲੋਕ ਇਕੱਠੇ ਕੀਤੇ। ਕਹਿੰਦੇ ਭਾਈ ਇਹ ਖੁਸ਼ੀ ਇਹ ਬਿਲਾਵਲ ਰਾਗ ਤਾਂ ਹੀ ਚੰਗਾ ਲੱਗਦਾ ਤਾਂ ਹੀ ਕਰੋ
ਜਬ ਮੁਖ ਹੋਵੇ ਨਾਮ।
ਵਾਹ ਵਾਹ ਕਹਿੰਦੇ ਨੇ ਭਾਈ ਬਿਲਾਵਲ ਰਾਗ ਚੰਗਾ ਹੈ ਪਰ ਤਾਂ ਚੰਗਾ ਹੈ ਜੇ ਤੁਹਾਡੇ ਮੁਖ ਦੇ ਵਿੱਚ ਸਤਨਾਮ ਵਾਹਿਗੁਰੂ ਹੋਵੇਗਾ। ਫਿਰ ਅਰਜ ਹੈ ਸੁਰਾਂ ਬਿਲਾਵਲ ਰਾਗ ਦੀਆਂ ਲਾਵੇ ਤੇ ਸੁਰਾਂ ਵਿੱਚ ਗਾਏ ਦੂਜਾ ਭਾਵ ਇਹ ਫਿਰ ਬਿਲਾਵਲ ਚੰਗਾ ਨਹੀਂ। ਬਿਲਾਵਲ ਤਾਂ ਹੀ ਅੱਛਾ ਤਾਂ ਹੀ ਚੰਗਾ ਹੈ ਜਦੋਂ ਤੇਰੇ ਮੁਖ ਦੇ ਵਿੱਚੋਂ ਪਰਮਾਤਮਾ ਦਾ ਸ਼ਬਦ ਨਿਕਲੇਗਾ।
ਰਾਗ ਨਾਦ ਸ਼ਬਦ ਸੋਹਣੇ।
ਹਜ਼ੂਰ ਕਹਿੰਦੇ ਨੇ ਰਾਗ ਤੇ ਨਾਦ ਗਾਇਕੀ ਤੇ ਰਾਗ ਇਹ ਬੜੇ ਚੰਗੇ ਨੇ ਬੜੇ ਸੋਹਣੇ ਨੇ ਪਰ ਇੱਕ ਸ਼ਰਤ ਹੈ
ਜਾਂ ਲਾਗੈ ਸਹਿਜ ਧਿਆਨ।
ਗੁਰਮੁਖ ਰਾਗ ਨਾਦ ਸ਼ਬਦ ਕਰਕੇ ਸੋਹਣੇ ਨੇ ਤੇ ਤਾਂ ਸੋਹਣੇ ਨੇ ਜੇ ਇਹਨਾਂ ਨੂੰ ਸੁਣ ਕੇ ਇਹਨਾਂ ਨੂੰ ਗਾ ਕੇ ਅੰਦਰ ਧਿਆਨ ਲੱਗ ਜਾਏ। ਮੈਂ ਫਿਰ ਗੱਲ ਰਿਪੀਟ ਕਰਨ ਲੱਗਾ ਗੁਰਮੁਖੋ ਗਾਇਕੀ ਦਾ ਕਥਾ ਦਾ ਕੀਰਤਨ ਦਾ ਹਰ ਧਰਮ ਦੇ ਕਰਮ ਦਾ ਤਾਂ ਹੀ ਫਾਇਦਾ ਹੈ ਜੇ ਅੰਦਰ ਵਾਹਿਗੁਰੂ ਨਾਲ ਮੁਹੱਬਤ ਸਿਮਰਨ ਚੱਲ ਪਏ। ਯਾਦ ਰੱਖਿਓ ਜੇ ਉਹ ਗੱਲ ਨਹੀਂ ਨਾ ਬਣੀ ਫਿਰ ਕੇਵਲ ਬਾਹਰ ਮੁਖੀ ਸ਼ਬਦਾਵਲੀ ਰਹਿ ਗਈ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਲਾਵਲ ਤਾਂ ਕਰੋ ਜੇ ਮੁੱਖ ਚ ਨਾਮ ਹੋਵੇ ਤੇ ਭਾਈ ਗੁਰਸਿੱਖੋ ਸ਼ਬਦ ਰਾਗ ਨਾਦ ਸੋਹਣਾ ਹੈ ਪਰ ਤਾਂ ਸੋਹਣਾ ਹੈ ਜੇ ਪਰਮਾਤਮਾ ਦਾ ਸ਼ਬਦ ਆਪਾਂ ਉਚਾਰਨ ਕਰਦੇ ਹਾਂ।
ਰਾਗ ਨਾਦ ਛੋੜ ਹਰ ਸੇਵੀਐ।
ਹੁਣ ਇੱਥੇ ਇੱਕ ਪੱਖ ਹੋਰ ਆ ਗਿਆ। ਪਹਿਲਾਂ ਮਹਾਰਾਜ ਕਹਿ ਰਹੇ ਨੇ ਰਾਗ ਨਾਦ ਸ਼ਬਦ ਸੋਹਣੇ, ਹੁਣ ਇੱਥੇ ਕਹਿ ਰਹੇ ਰਾਗ ਨਾਦ ਨੂੰ ਛੱਡ ਦੇ। ਫਿਰ ਅਰ ਸੁਣਿਓ ਗੁਰਮੁਖੋ ਇਹ ਕੀ ਛੱਡ ਦਈਏ ਜੀ। ਇੱਕ ਪਾਸੇ ਆਪ ਜੀ ਕਹਿ ਰਹੇ ਹੋ ਵੀ ਜੇ ਧਿਆਨ ਲੱਗ ਜਾਏ ਸ਼ਬਦ ਗਾਏ ਤੇ ਰਾਗ ਵੀ ਚੰਗਾ ਤੇ ਨਾਦ ਵੀ ਚੰਗਾ। ਹੁਣ ਦੂਜੇ ਪਾਸੇ ਗੁਰੂ ਅਮਰਦਾਸ ਕਹਿ ਰਹੇ ਨੇ ਛੱਡ ਪਰਾਂ ਰਾਗ ਨੂੰ ਛੱਡ ਪਰਾਂ ਇਸ ਨਾਦ ਨੂੰ।
ਤਾਂ ਦਰਗਹਿ ਪਾਈਐ ਮਾਨ।
ਪਰਮਾਤਮਾ ਦੀ ਦਰਗਾਹ ਵਿੱਚ ਤਾਂ ਮਾਨ ਪਾਏਗਾ ਜੇ ਰਾਗ ਨਾਦ ਜਿਹੜਾ ਸੰਸਾਰੀ ਹੈ। ਇਸ ਨੂੰ ਥੋੜਾ ਜਿਹਾ ਗੁਰਮੁਖੋ ਧਿਆਨ ਨਾਲ ਸੁਣਿਓ। ਇਹ ਹਾਰਮੋਨੀਅਮ ਦੀਆਂ ਸੁਰਾਂ ਸੱਤ ਹੀ ਨੇ ਨਾ, ਉਹਨਾਂ ਸੁਰਾਂ ਦੇ ਉੱਤੇ ਬਾਬਾ ਜੀ ਦੀ ਬਾਣੀ ਵੀ ਗਾਈ ਜਾ ਸਕਦੀ ਏ। ਉਹੀ ਵਾਜਾ ਕਿਸੇ ਗਾਇਕ ਕੋਲ ਹੋਵੇ ਮੈਨੂੰ ਬਖਸ਼ ਦਿਆ ਜੇ ਉਹਨਾਂ ਸੁਰਾਂ ਦੇ ਉੱਤੇ ਸੰਸਾਰ ਦੀ ਵਾਸ਼ਨਾ ਨੂੰ ਉਤੇਜਿਤ ਕਰਨ ਵਾਲੇ ਗੀਤ ਵੀ ਉਗਾ ਸਕਦਾ ਹੈ। ਇਹ ਕਿਹੜਾ ਮਹਾਰਾਜ ਨੇ ਕਿਹਾ ਤੁਸੀਂ ਰਾਗ ਨਾਦ ਛੱਡ ਦਿਓ? ਪਹਿਲਾਂ ਕਹਿ ਰਹੇ ਨੇ ਗੁਰਮੁਖੋ ਗਾਇਕੀ ਵਾਜਾ ਸਾਜ ਸੁਰ ਉਹ ਹੀ ਮੁਬਾਰਕ ਹੈ ਜਿਹਦੇ ਵਿੱਚ ਸ਼ਬਦ ਗਾਇਆ ਜਾਏ। ਜਿਹਦੇ ਵਿੱਚ ਸ਼ਬਦ ਨਹੀਂ ਗਾਇਆ ਜਾਂਦਾ ਸੰਸਾਰ ਦੀ ਕਾਮ ਦੀ ਉਤੇਜਨਾ ਨੂੰ ਪ੍ਰਬਲ ਕਰਨ ਦੇ ਲਈ ਜਿਹਦੇ ਵਿੱਚ ਸ਼ਬਦਾਵਲੀ ਵਰਤੀ ਜਾਂਦੀ ਹੈ। ਗੁਰੂ ਕਹਿੰਦਾ ਇਹੋ ਜਿਹਾ ਰਾਗ ਕਦੀ ਭੁੱਲ ਕੇ ਵੀ ਨਾ ਸੁਣੀ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮੈਂ ਪਿਛਲੇ ਦਿਨੀ ਕੈਨੇਡਾ ਬੇਨਤੀ ਕੀਤੀ ਜੀ, ਉੱਥੋਂ ਕਥਾ ਕਰਕੇ ਆਇਆ, ਦੱਸਣ ਲਈ ਨਹੀਂ ਕਿਉਂਕਿ ਕਰਨ ਚੱਲ ਪਿਆ। ਅਸੀਂ ਬਾਹਰ ਮੁਖੀ ਧੀਆਂ ਬੀਬੀਆਂ ਭੈਣਾਂ ਬੇਟੀਆਂ ਮਾਤਾਵਾਂ ਘਰਾਂ ਵਿੱਚ ਸੁਣ ਰਹੇ। ਅੱਜ ਪੂਰਾ ਜ਼ੋਰ ਲੱਗਾ ਪਿਆ ਵੀ ਜਿਹੜੀ ਔਰਤ ਸਮਾਜ ਹੈ ਇਹਦਾ ਪੂਰਾ ਸਨਮਾਨ, ਇਹਦੀ ਬਰਾਬਰੀ, ਇਹਦਾ ਕੋਈ ਸ਼ੋਸ਼ਣ ਨਾ ਕਰੇ। ਆਪਾਂ ਸਾਰੇ ਕਹਿੰਦੇ ਇੱਕ ਕੌੜਾ ਸੱਚ ਹੈ ਜਿਹੜਾ ਸ਼ੋਸ਼ਣ ਅਸੀਂ ਸਟੇਜਾਂ ਤੇ ਆਪ ਸਾਹਮਣੇ ਬਹਿ ਕੇ ਕਰਾਉਂਦੇ ਹਾਂ। ਇਹ ਬੜਾ ਕੌੜਾ ਸੱਚ ਮੈਂ ਕਹਿ ਰਿਹਾ। ਵਿਆਹ ਹੈ, ਕੋਈ ਫੰਕਸ਼ਨ ਹੈ, ਨੂੰਹ ਵੀ ਉੱਥੇ ਬੈਠੀ ਏ, ਸੱਸ ਵੀ ਉੱਥੇ ਬੈਠੀ ਏ, ਸਹੁਰਾ ਵੀ ਉੱਥੇ ਬੈਠਾ, ਪਤੀ ਵੀ ਉੱਥੇ ਬੈਠਾ, ਭਰਾ ਵੀ ਉੱਥੇ ਬੈਠਾ, ਪੁੱਤਰ ਵੀ ਉੱਥੇ ਬੈਠੇ ਨੇ ਤੇ ਗਾਉਣ ਵਾਲਾ ਗਾਇਕ ਜਿਹੜਾ ਹੈ ਖਿਮਾ ਕਰਦੇ ਹੋ ਔਰਤ ਦੇ ਅੰਗਾਂ ਦਾ ਜ਼ਿਕਰ ਕਰ ਰਿਹਾ, ਕਦੀ ਅੱਖਾਂ ਦਾ, ਕਦੀ ਮੱਥੇ ਦਾ, ਕਦੀ ਉਹਦੀ ਬੋਡੀ ਦੇ ਕਿਸੇ ਹਿੱਸੇ ਦਾ, ਤੇ ਲੋਕੀ ਵੇਖ ਕੇ ਹੱਸ ਕੇ ਉੱਤੇ ਰੁਪਈਏ ਸੜਦੇ ਨੇ। ਉਹ ਗੁਰਮੁਖੋ ਉਦੋਂ ਕਦੀ ਸੋਚਿਆ ਵੀ ਇਹ ਔਰਤ ਦਾ ਸ਼ੋਸ਼ਣ ਨਹੀਂ ਹੋ ਰਿਹਾ ਤੇ ਹੋਰ ਕੀ? ਮੈਂ ਫਿਰ ਬੇਨਤੀ ਕਰਾਂ, ਗੁਰੂ ਜੀ ਕਹਿ ਰਿਹਾ ਜਿਸ ਸ਼ਬਦ ਵਿੱਚ, ਜਿਸ ਸੁਰ ਵਿੱਚ, ਜਿਸ ਰਾਗ ਵਿੱਚ ਕਰਤੇ ਦੀ ਯਾਦ ਭੁੱਲ ਜਾਏ ਸਿੱਖਾ ਉਹਨੂੰ ਛੱਡ ਦੀ, ਕਿਉਂਕਿ ਜੇ ਛੱਡੇਗਾ ਤਾਂ ਰੱਬ ਦੀ ਦਰਗਾਹ ਵਿੱਚ ਤੈਨੂੰ ਇੱਜ਼ਤ ਮਿਲੇਗੀ, ਨਹੀਂ ਤੇ ਇੱਜ਼ਤ ਨਹੀਂ ਮਿਲਣੀ। ਮੈਂ ਫਿਰ ਅਰਜ਼ ਕਰਾਂ, ਮੈਂ ਕਿਸੇ ਗਾਇਕੀ ਦੇ ਵਿਰੋਧ ਚ ਨਹੀਂ ਬੋਲ ਰਿਹਾ, ਪਰ ਇਸ ਨੁਕਤੇ ਨੂੰ ਤੁਸੀਂ ਦੇਖੋ। ਹੁਣ ਮੰਨ ਲਓ ਭਾਈ ਸਾਹਿਬ ਸਵੇਰੇ ਕੀਰਤਨ ਕਰ ਰਿਹਾ ਜਾਂ ਕੋਈ ਕਰ ਰਿਹਾ, ਉਹ ਸ਼ਬਦ ਪੜ ਰਿਹਾ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਵਾਰ ਵਾਰ ਗਾ ਰਹੇ ਨੇ ਨਾ, ਜਪ ਮਨ ਸਤਨਾਮ ਸਦਾ ਸਤਨਾਮ ਆਪਾਂ ਨਾਲ ਗਾਉਂਦੇ ਹਾਂ, ਜਪ ਮਨ ਸਤਨਾਮ ਜੋ ਗਾ ਰਹੇ ਨੇ ਉਹ ਸਾਡੇ ਅੰਦਰ ਨੂੰ ਖੁਲੇਰਾ ਉਲਾਰਾ ਦੇ ਰਿਹਾ ਤੇ ਮਨ ਕਹਿੰਦਾ ਮੈਂ ਕੀਰਤਨ ਤੋਂ ਬਾਅਦ ਇਹਨੂੰ ਜਪਾਂਗਾ। ਤੇ ਜਿਹੜਾ ਬੰਦਾ ਵਾਰ ਵਾਰ ਗੰਧਨ ਵੈਣ ਵਾਸ਼ਨਾ ਨੂੰ ਪ੍ਰੇਰਿਤ ਕਰਨ ਵਾਲੀ ਸ਼ਬਦਾਵਲੀ ਵਰਤਾ, ਕਿਹੜੀ ਆਸ ਰੱਖਦੇ ਉਹਦੇ ਵਿੱਚੋਂ ਖੇੜਾ ਮਿਲ ਸਕੇਗਾ। ਮਹਾਰਾਜ ਸ਼ਬਦ ਵਰਤ ਰਿਹਾ ਗੁਰੂ ਅਮਰਦਾਸ ਨਾ ਭੁੱਲ ਕੇ ਵੀ ਇਹਨੂੰ ਕਦੀ ਤੁਸੀਂ ਇਸ ਤਰ੍ਹਾਂ ਵਰਤਿਓ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇ ਦੇਣਾ, ਇਹ ਸਾਡੇ ਅਤਿ ਸਨਮਾਨਯੋਗ ਪ੍ਰਿੰਸੀਪਲ ਗੰਗਾ ਸਿੰਘ ਜੀ ਹੋਣੀ, ਆ ਸਾਡੇ ਬਜ਼ੁਰਗ ਕਥਾਵਾਚਕ ਜਿਹੜੇ ਆਉਂਦੇ ਨੇ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ, ਕਿਉਂਕਿ ਜੋ ਮਰਜ਼ੀ ਕਹੀ ਜੋ ਬਜ਼ੁਰਗਾਂ ਦਾ ਅਦਬ ਕਰਨਾ ਚਾਹੀਦਾ ਹੈ, ਕੁਝ ਕੁ ਟਾਵੇਂ ਟਾਵੇਂ ਰਹਿ ਗਏ ਬਜ਼ੁਰਗ ਕਥਾ ਕਰਨ ਵਾਲੇ, ਉਹਨਾਂ ਦੀ ਕਿਤਾਬ ਤਕਰੀਬਨ ਹਰ ਕਥਾਵਾਚਕ ਜਦੋਂ ਸ਼ੁਰੂ ਹੋਇਆ ਜੀ ਉਹਨੇ ਸਾਰਿਆਂ ਨੇ ਪੜ੍ਹੀ। ਧਰਮ ਕਲਾ ਇੱਕ ਪੁਸਤਕ ਹੈ, ਉਹਦੇ ਵਿੱਚ ਉਹਨਾਂ ਨੇ ਰਾਗ ਅਤੇ ਧਰਮ ਕਲਾ ਦਾ ਜਦੋਂ ਜ਼ਿਕਰ ਕੀਤਾ ਹੈ ਉਸ ਵਿੱਚ ਇੱਕ ਉਦਾਹਰਨ ਦਿੱਤੀ। ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਫਿਰ ਵੀ ਪਤਾ ਪੁੱਛਾਂਗੇ ਵੀ ਕਿੱਥੋਂ, ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਵੀ ਜ਼ਿਕਰ ਕੀਤਾ। ਕਹਿੰਦੇ ਇੱਕ ਫਕੀਰ ਤੁਰਿਆ ਜਾ ਰਿਹਾ ਸੀ, ਰੱਬ ਦੇ ਰੰਗ ਚ ਰੱਤਾ, ਉਹਨੇ ਵੇਖਿਆ ਵੀ ਚੁਰਸਤੇ ਦੇ ਵਿੱਚ ਨਾ ਬਹੁਤ ਵੱਡਾ ਇਕੱਠ ਹੋਇਆ, ਕੀ ਬੱਚੇ ਕੀ ਬਜ਼ੁਰਗ ਸਾਰੇ ਲੋਕ ਭੀੜ ਬਣੀ ਪਈ, ਗੋਲ ਗਤਾਰਾ ਜੀ ਬ੍ਰਿਤਾਕਾਰ। ਉਹਦੇ ਮਨ ਚ ਆਇਆ ਕਿ ਕੋਈ ਤਮਾਸ਼ਾ ਹੋ ਰਿਹਾ, ਉਹ ਲੰਘਦਾ ਲੰਘਦਾ ਭੀੜ ਨੂੰ ਚੀਰ ਕੇ ਅੱਗੇ ਚਲੇਗਾ ਤੇ ਕੀ ਦੇਖਿਆ ਜੀ, ਉੱਥੇ ਨੱਚਣ ਵਾਲੀ ਨਾਚੀ ਪੈਰ ਚ ਘੁੰਗਰੂ ਬੰਨ ਕੇ ਨੱਚ ਰਹੀ ਸੀ ਤੇ ਗਾਉਣ ਵਾਲਾ ਨਾਲ ਨੱਚ ਰਹੀ ਸੀ, ਨਾਲੇ ਉੱਚੀ ਉੱਚੀ ਬਾਂਹ ਉਲਾਰ ਕੇ ਗਾ ਰਹੀ ਸੀ, ਨਾਲ ਨਾਲ ਸਾਜ ਵੱਜਦੇ ਪਏ ਸਨ, ਮਿਰਦੰਗ ਵੱਜਦਾ ਪਿਆ ਸੀ। ਫਕੀਰ ਨੇ ਦੇਖਿਆ, ਦੇਖਣ ਤੋਂ ਬਾਅਦ ਮੂੰਹ ਵੱਟਿਆ, ਸਿਰ ਮਾਰ ਕੇ ਪਿੱਛਾ ਚਲਾ ਗਿਆ। ਲੰਘਦੇ ਨੂੰ ਕਿਸੇ ਨੌਜਵਾਨ ਨੇ ਮਜ਼ਾਕ ਕਰ ਦਿੱਤਾ, ਕਹਿੰਦਾ ਬਾਬਾ ਆਹ ਨਜ਼ਾਰਾ ਨੀ ਕਦੀ ਲੱਭਣਾ, ਆ ਦੇਖ ਮਿਰਦੰਗ ਕਿੰਨੇ ਕਮਾਲ ਦਾ ਵੱਜ ਰਿਹਾ, ਔਰਤ ਦੇ ਪੈਰਾਂ ਵਿੱਚ ਪਾਏ ਹੋਏ ਘੁੰਗਰਵਾਂ ਦੀ ਛਣਕਾਰ ਕੈਸੀ ਹੈ, ਆ ਦੇਖ ਜਦੋਂ ਬਾਂਹ ਉਲਾਰ ਕੇ ਬੋਲਦੀ ਹੈ ਕਿਆ ਮਜ਼ਾ ਆ ਰਿਹਾ। ਉਸ ਫਕੀਰ ਨੇ ਜਿਹੜੀ ਗੱਲ ਕੀ ਸੁਣਨਾ ਹੈ ਤਾਂ ਕਵਿਤ, ਉਹ ਕਹਿੰਦਾ ਸ਼ੁਭ ਕਾਜ ਕੋ ਛੋਟ ਅਕਾਜ ਕਰੇ ਕਛ ਲਾਜ ਨਾ ਆਵਤ ਕਹਿ ਇਨਕੋ, ਬੜੇ ਅਰਥ ਸੌਖੇ ਨੇ। ਕਹਿੰਦੇ ਚੰਗਾ ਕੰਮ ਛੱਡ ਕੇ ਤੁਸੀਂ ਕਰੋੜਾਂ ਰੁਪਈਏ ਦੀ ਬਰਬਾਦੀ ਕਰਦੇ ਪਏ ਕੇਵਲ ਵਾਸ਼ਨਾ ਨੂੰ ਉਤੇਜਿਤ ਕਰਨ ਦੇ ਲਈ। ਮੈਂ ਲਫ਼ਜ਼ ਆਪਣੇ ਕੋਲ ਵਰਤ ਰਹੀ, ਸ਼ੁਭ ਕਾਜ ਕੋ ਛੋਟ ਅਕਾਜ ਕਰੇ ਕਛ ਲਾਜ ਨਾ ਆਵਤ ਕਹਿ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਗਰ ਕੋ ਦਮਦਾਨ ਲਵਟਾਵਨ ਕੋ, ਇੱਕ ਰਾਂਡ ਬੁਲਾਏ ਨਚਾਵਤ ਕਹਿ ਗਰ ਕੋ ਦਮਦਾਮ ਲੁਟਾਵਨ ਕੋ, ਮਿਰਦੰਗ ਤਿੰਨੇ ਤ੍ਰਿਗ ਤ੍ਰਿਗ ਕਹੇ। ਆ ਜਦੋਂ ਮਿਰਦੰਗ ਵੱਜਦਾ ਉਹਦੀ ਆਵਾਜ਼ ਤ੍ਰਿਗ ਦੀ ਰਿਧਮ ਇਹੋ ਜਿਹੀ ਨਾ, ਕਹਿੰਦਾ ਮਿਰਦੰਗ ਤੁਸੀਂ ਕਹਿੰਦੇ ਹੋ ਕਮਾਲ ਦਾ ਵੱਜਦੇ ਆ, ਮਿਰਦੰਗ ਕਹਿ ਰਿਹਾ ਤ੍ਰਿਗ ਹੈ ਤ੍ਰਿਗ ਹੈ ਤ੍ਰਿਗ ਹੈ, ਸੁਲਤਾਨ ਕਹੇ ਕਿਨਕੋ ਕਿਨਕੋ, ਤੇ ਪੈਰਾਂ ਦੇ ਘੁੰਗਰੂ ਛਣਕ ਕੇ ਪੁੱਛਦੇ ਪਏ ਨੇ ਮਿਰਦੰਗ ਨੂੰ ਕਿੰਨਾ ਨੂੰ ਤ੍ਰਿਗ ਕਿੰਨਾ ਨੂੰ ਤ੍ਰਿਗ। ਕਹਿੰਦਾ ਜਿਹੜਾ ਤੁਸੀਂ ਵੇਹਦੇ ਪਏ ਨਾ, ਇਹ ਔਰਤ ਤੁਹਾਡੇ ਵੱਲ ਬਾਂਹ ਕਰਕੇ ਕਹਿੰਦੀ ਹੈ ਕਿ ਇਨਕੋ ਇਨਕੋ ਇਨਕੋ, ਲੱਖ ਲਾਨਤਾਂ ਇਹਨਾਂ ਨੂੰ ਜਿਹੜੇ ਵੇਖਣ ਵਾਸਤੇ ਆਏ ਆ। ਮੈਂ ਸ਼ਬਦ ਥੋੜੇ ਸਖਤ ਵਰਤ ਦਿੱਤੇ, ਮੈਨੂੰ ਬਖਸ਼ ਗਿਆ ਜੀ। ਸ਼ੁਭ ਕਾਜ ਕੋ ਛੋਟ ਅਕਾਜ ਕਰੇ ਕਛ ਲਾਜ ਨਾ ਆਵਤ ਕਹਿ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਗਰ ਕੋ ਦਮ ਧਾਮ ਲਟਾਵਨ ਕੋ, ਮਿਰਦੰਗ ਤਿੰਨੇ ਤ੍ਰਿਗ ਤ੍ਰਿਗ ਕਹਿ ਸੁਲਤਾਨ ਕਹਿ ਕਿਨਕੋ ਕਿਨਕੋ, ਬਾਂਹ ਉਲਾਰ ਕਹਿ ਲਾਰ ਕਹਿ ਇਨਕੋ ਇਨਕੋ ਇਨਕੋ। ਪਿਆਰਿਓ ਜਦੋਂ ਗੁਰੂ ਸਾਹਿਬ ਕਹਿ ਰਿਹਾ ਸਿੱਖਾ ਦਰਗਾਹ ਚ ਤਾਂ ਮਾਣ ਮਿਲੇਗਾ, ਉਹ ਰਾਗ ਉਹ ਨਾਦ ਉਹ ਸੰਗੀਤ ਛੱਡ ਦੇ ਜਿਹਦੇ ਨਾਲ ਪਰਮਾਤਮਾ ਦੀ ਯਾਦ ਵਿਸਰਦੀ ਹੈ। ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ। ਸਤਿਗੁਰੂ ਗੁਰੂ ਅਮਰਦਾਸ ਫਿਰ ਅੱਗੇ ਸਾਨੂੰ ਸਮਤ ਦਿੰਦੇ ਆ, ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿ ਰਹੇ ਆ ਭਾਈ, ਫਰਮਾ ਰਹੇ ਨੇ ਕਿ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਬ੍ਰਹਮ ਦੀ ਪਰਮਾਤਮਾ ਦੀ ਵਿਚਾਰ ਕਰਦੇ ਹਨ,
ਛੋਟਾ ਮਨ ਅਭਿਮਾਨ
ਸੱਚ ਇਹਦੇ ਅੰਦਰ ਦਾ ਹੰਕਾਰ ਅੰਦਰ ਦਾ ਅਭਿਮਾਨ ਦੂਰ ਹੋ ਜਾਂਦਾ ਹੈ।
ਪੌੜੀ
ਹੁਣ ਜਿਹੜੀ ਇਹ ਪੌੜੀ ਹੈ, ਆਰੰਭ ਚ ਅਸੀਂ ਪੜਿਆ ਸੀ ਬਿਲਾਵਲ ਕੀ ਵਾਰ ਮਹੱਲਾ ਚੌਥਾ, ਆ ਪੌੜੀ ਦਾ ਸੰਬੰਧ ਗੁਰੂ ਰਾਮਦਾਸ ਜੀ ਨਾਲ ਹੈ। ਭਾਵੇਂ ਇੱਥੇ
ਚੌਥਾ ਜ਼ਿਕਰ ਨਹੀਂ ਆਵੇਗਾ। ਪੌੜੀ ਜਦੋਂ ਇੱਥੇ ਆਏਗੀ ਉੱਤੇ ਸਮਝ ਲਓ ਵੀ ਜਿਹੜਾ ਮਹੱਲਾ ਚੌਥਾ ਲਿਖਿਆ ਹਰ ਪੌੜੀ ਗੁਰੂ ਰਾਮਦਾਸ ਜੀ ਦੀ ਹੈ। ਪੌੜੀ ਵੀ ਸਤਿਗੁਰੂ ਬਖਸ਼ਿਸ਼ ਕਰਦੇ ਆ
ਗੁਰੂ ਹਰ ਪ੍ਰਭ ਆਪ ਅਗੰਮ ਹੈ।
ਹਰੀ ਪ੍ਰਭੂ ਜੀ ਆਪ ਜੀ ਅਗੰਮ ਹੋ, ਅਗੰਮ ਦਰ ਤੇ ਜਿਹਦੇ ਤੱਕ ਸਾਡੀ ਪਹੁੰਚ ਨਹੀਂ।
ਸਭ ਤੁਧ ਉਪਾਇਆ
ਜੋ ਕੁਛ ਸੰਸਾਰ ਵਿੱਚ ਹੈ ਇਹ ਵਾਹਿਗੁਰੂ ਜੀ ਇਹ ਸਭ ਤੁਸੀਂ ਪੈਦਾ ਕੀਤੇ, ਇਹ ਸਾਰੇ ਆਪ ਜੀ ਦੇ ਬਣਾਏ ਹਨ।
ਆਪੇ ਆਪ ਵਰਤਦਾ
ਪੈਦਾ ਕੀਤੇ ਨੇ, ਇਹਨਾਂ ਸਾਰਿਆਂ ਵਿੱਚ ਵਰਤਦੇ ਵੀ ਤੁਸੀਂ ਆਪ ਪਏ ਹੋ, ਹਰ ਇੱਕ ਦੇ ਅੰਦਰ ਆਪ ਵਰਤ ਰਹੇ ਹੋ।
ਸਭ ਜਗਤ ਸਦਾਇਆ
ਜਗਤ ਸਾਰਾ ਸੰਸਾਰ ਜਿਹੜਾ ਹੈ ਇਹਨਾਂ ਵਿੱਚ ਤੂੰ ਆਪ ਹੀ ਵਰਤਦਾ ਹੈ।
ਉਹਦੇ ਆਪੇ ਤਾੜੀ ਲਾਈ
ਪ੍ਰਭੂ ਜੀ ਤੁਸੀਂ ਆਪ ਹੀ ਤਾੜੀ ਲਾਈ ਹੈ। ਤਾੜੀ ਦਾ ਮਤਲਬ ਆਹ ਨਹੀਂ ਕਿ ਜਿਹੜੀ ਆਪਾਂ ਹੱਥਾਂ ਨੂੰ ਮਾਰਨੇ ਆ ਤਾੜੀਆਂ, ਨਹੀਂ ਇੱਥੇ ਤਾੜੀ ਦਰ ਤੇ ਸਮਾਧੀ। ਜਦੋਂ ਸਮਾਧੀ ਵਿੱਚ ਹੈ ਵਾਹਿਗੁਰੂ ਜੀ ਤੁਹਾਨੂੰ ਕੋਈ ਯਾਦ ਕਰਦਾ, ਸਮਾਧੀ ਵਿੱਚ ਬੈਠਣ ਵਾਲੇ ਤਾੜੀ ਲਾਉਣ ਵਾਲੇ ਵੀ ਆਪ ਹੋ।
ਆਪੇ ਗੁਣ ਗਾਇਆ
ਆਪ ਹੀ ਸਮਾਧੀ ਲਾ ਰਹੇ ਹੋ ਤੇ ਆਪ ਹੀ ਪਰਮੇਸ਼ਵਰ ਜੀ ਜੀਵਾਂ ਵਿੱਚ ਬੈਠ ਕੇ ਆਪਣੇ ਗੁਣ ਗਾਉਂਦੇ ਪਏ ਹੋ। ਜਿਹਨੂੰ ਇਉਂ ਕਹਿ ਲੋ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪਣਾ ਕੀਤਾ ਹੈ, ਸਰਗੁਣ ਵੀ ਤੁਸੀਂ ਨਿਰਗੁਣ ਵੀ ਤੁਸੀਂ ਸੁਣ ਵੀ ਤੁਸੀਂ ਤਾੜੀ ਵੀ ਤੁਸੀਂ ਕੀਰਤਨ ਵਾਲੇ ਵੀ ਤੁਸੀਂ ਸਮਾਧੀਆਂ ਲਾਉਣ ਵਾਲੇ ਵੀ ਤੁਸੀਂ ਤੇ ਵਾਹਿਗੁਰੂ ਜੀ ਆਪਣਾ ਜਾਪ ਆਪ ਹੀ ਕਰ ਰਹੇ ਹੋ।
ਹਰ ਪਿਆਰ ਭਗਤ ਦਿਨ ਸਰਾਤ
ਸਤਿਗੁਰੂ ਗੁਰੂ ਰਾਮਦਾਸ ਨੂੰ ਸਾਨੂੰ ਸਮਰਥ ਬਖਸ਼ਦੇ ਆ। ਕਹਿੰਦੇ ਭਾਈ ਗੁਰਮੁਖੋ ਕਹਿ ਤਾਂ ਭਗਤ ਜਨਮ ਲੈ, ਇਹ ਸੰਤ ਜਨੋ ਇਹ ਭਗਤ ਜਨਮੋ ਇੱਕ ਕੰਮ ਕਰੋ, ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰੋ, ਦਿਨ ਰਾਤ ਪਰਮੇਸ਼ਵਰ ਦਾ ਨਾਮ ਜਪੋ।
ਅੰਤ ਲਏ ਛਡਾਇਆ
ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਅੰਤਲੇ ਸਮੇਂ ਜਮ ਦੀ ਫਾਈ ਤੋਂ ਛਡਾਏਗਾ।
ਜਿਨ ਸੇਵਿਆ ਤਿੰਨ ਸੁਖ ਪਾਇਆ
ਇਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੂੰ ਸੇਵਿਆ ਹੈ ਗੁਰਮੁਖੋ, ਉਹਨਾਂ ਨੇ ਆਤਮਿਕ ਸੁਖ ਪਾਇਆ ਹੈ।
ਹਰ ਨਾਮ ਸਮਾਇਆ
ਸੁਖ ਪਾਇਆ ਉਹ ਬੰਦਗੀ ਕਰਦੇ ਕਰਦੇ ਖਰੀ ਦੇ ਨਾਮ ਵੀ ਸਮਾ ਲਏ ਨੇ, ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਿਮਰਿਆ ਹੈ। ਸਾਧ ਸੰਗਤ ਜੀ ਆਓ, ਸਿਰਫ ਦੋ ਮਿੰਟ ਮੈਂ ਕਦੀ ਕੀਤਾ ਤੇ ਨਹੀਂ ਇਸ ਸਟੇਜ ਤੇ, ਪਰ ਮਨ ਕਹਿੰਦਾ ਥੋੜਾ ਜਿਹਾ ਨਾਮ ਜਪ ਲਈਏ ਜੀ। ਸਾਰੇ ਬੋਲਿਓ ਕਰੋ ਕਿਰਪਾ, ਕੋਈ ਰਸਨਾ ਵਿਲਵੀ ਵਾਂਝੀ ਨਾ ਰਹੇ। ਪਹਿਲਾਂ ਦਾਸ ਬੋਲੇਗਾ, ਸਿੰਘ ਬੋਲਿਓ ਦੂਜੇ ਹਿੱਸੇ ਚ, ਤੀਜੇ ਹਿੱਸੇ ਚ ਬੀਬੀਆਂ ਭੈਣਾਂ ਕਰੋ ਕਿਰਪਾ ਜੀ।
ਸਤਨਾਮ ਵਾਹਿ ਗੁਰੂ, ਸਤਨਾਮ ਵਾਹਿ ਗੁਰੂ,
ਸਾਰੇ ਸਿੰਘ ਬੋਲੋ
s
ਵਾਹਿਗੁਰੂ ਜੀ ਕੀ ਫਤਿਹ।